ਮਦਰਾਸ ਹਾਤੇ ਦੀਆਂ ਜੇਲ੍ਹਾਂ ਨੂੰ ਚਾਲੇ। ਮੇਜ਼ਰ ਕੁੱਕ ਨੇ ਖੁਸ਼ ਹੋ ਕੇ ਮੇਰੇ ਟਿਕਟ ਉੱਤੇ ਲਿਖ ਦਿੱਤਾ ਕਿ ਇਸ ਨੂੰ ਆਪਣੇ ਹੱਥੀਂ ਆਪ ਪ੍ਰਸ਼ਾਦੇ ਸਜਾਉਣ ਦਾ ਕਨਸੈਸ਼ਨ ਮਿਲਿਆ ਹੋਇਆ ਹੈ ਅਤੇ ਇਸ ਦੇ ਨਾਲ ਬਤੌਰ ਸਿੱਖ ਸੰਤ ਦੇ ਸਲੂਕ ਕੀਤਾ ਜਾਂਦਾ ਰਿਹਾ ਹੈ। ਲੰਬੇ ਰਸਤੇ ਦੇ ਸਫ਼ਰ ਦੇ ਕਾਰਨ ਤੋਸ਼ੇ ਦੇ ਤੌਰ 'ਤੇ ਮਨ ਦੋ ਮਨ ਦੁੱਧ ਚੋਕੇ ਉਸ ਦਾ ਖੋਇਆ ਆਪਣੇ ਹੱਥੀਂ ਕੱਢ ਲੈਣ ਦਾ ਹੁਕਮ ਦੇ ਦਿੱਤਾ। ਖੂਬ ਖੋਏ ਬਣਾਏ ਗਏ। ਇੱਕ ਆਨ ਵਿੱਚ ਮਦਰਾਸ ਪ੍ਰੈਜੀਡੈਂਸੀ ਦੇ ਤਿਆਰੇ ਵੱਜ ਗਏ। ਠੀਕ ਤਰੀਕ ਤਾਂ ਯਾਦ ਨਹੀਂ, ਅਕਤੂਬਰ 1921 ਦਾ ਸਮਾਚਾਰ ਹੈ ਕਿ ਚਾਰ ਚਾਰ ਪੰਜ ਪੰਜ ਸਾਥੀਆਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਵੰਡਿਆ ਗਿਆ, ਪਰ ਇੱਥੋਂ ਚਲਾਣ ਸਭ ਦਾ ਇਕੱਠਾ ਹੀ ਹੋਇਆ। ਚਾਹੇ ਸਾਨੂੰ ਜੇਲ੍ਹ ਵਾਲਿਆਂ ਨੇ ਨਹੀਂ ਦੱਸਿਆ ਕਿ ਕਿਸ ਕਿਸ ਦਾ ਕਿਹੜੇ ਕਿਹੜੇ ਜੇਲ੍ਹ ਵਿੱਚ ਗੁਣਾ ਪਿਆ ਹੈ, ਪਰ ਸਾਨੂੰ ਪਤਾ ਲੱਗ ਹੀ ਗਿਆ ਕਿ ਵੰਡੇ ਇਸ ਤਰ੍ਹਾਂ ਪਏ ਹਨ। ਰਾਜਮੰਦਰੀ ਜੇਲ੍ਹ, ਵੀਰ ਕਰਤਾਰ ਸਿੰਘ, ਭਾਈ ਗੰਡਾ ਸਿੰਘ ਨਿਹੰਗ ਛੋਟਾ, ਭਾਈ ਹਰਨਾਮ ਸਿੰਘ ਕਾਲਾ ਸੰਘਾ, ਭਾਈ ਅਰਜਨ ਸਿੰਘ ਜਗਰਾਓਂ ਅਤੇ ਦਾਸ। ਖਾਸ ਮਦਰਾਸ ਜੇਲ੍ਹ, ਭਾਈ ਕਰਮ ਸਿੰਘ ਅਜਨੇਰ, ਭਾਈ ਬਘੇਲ ਸਿੰਘ, ਭਾਈ ਨੱਥਾ ਸਿੰਘ ਧੁੰਨ। ਬੁਲਾਰੀ, ਭਾਈ ਜਿੰਦਰ ਸਿੰਘ ਦੁੱਧਾਧਾਰੀ, ਭਾਈ ਪਾਖਰ ਸਿੰਘ ਢੁੱਡੀਕੇ, ਭਾਈ ਲਾਲ ਸਿੰਘ, ਭਾਈ ਕੇਸਰ ਸਿੰਘ ਅਤੇ ਭਾਈ ਕਿਰਪਾ ਸਿੰਘ। ਤ੍ਰਿਚਨਾਪਲੀ, ਸ਼੍ਰੀਮਾਨ ਭਾਈ ਗੁੱਜਰ ਸਿੰਘ, ਵੀਰ ਸੱਜਣ ਸਿੰਘ, ਭਾਈ ਸੁੰਦਰ ਸਿੰਘ, ਭਾਈ ਇੰਦਰ ਸਿੰਘ। ਵੈਲੂਰ, ਸ਼੍ਰੀਮਾਨ ਭਾਈ ਹੀਰਾ ਸਿੰਘ, ਭਾਈ ਹਰਨਾਮ ਸਿੰਘ ਕਾਮਾਗਾਟਾ ਮਾਰੂ, ਭਾਈ ਮਹਾਰਾਜ ਸਿੰਘ। ਕੋਇਮਟੂਰ, ਭਾਈ ਦਲ ਸਿੰਘ, ਭਾਈ ਹਰੀ ਸਿੰਘ ਕੱਕੜ, ਭਾਈ ਬਲਵੰਤ ਸਿੰਘ। ਅਸੀਂ 23 ਦੇ 23 ਸੱਜਣ ਅੱਡੋ ਅੱਡ ਥਾਈਂ 6 ਜਥਿਆਂ ਵਿੱਚ ਵੰਡੇ ਗਏ। ਮਦਰਾਸ ਸੂਬੇ ਤਾਈਂ ਸਭ ਨੇ ਇਕੱਠੇ ਹੀ ਜਾਣਾ ਸੀ ਅਤੇ ਉਸ ਸੂਬੇ ਵਿੱਚ ਪਹੁੰਚ ਕੇ ਜਿਉਂ ਜਿਉਂ ਜਿਹੜਾ ਜੇਲ੍ਹ ਪਹਿਲਾਂ ਨੇੜੇ ਆਉਂਦਾ ਜਾਣਾ ਸੀ, ਤਿਉਂ ਤਿਉਂ ਤਿਸ ਤਿਸ ਥਾਂ ਵੱਖੋ ਵੱਖ ਜੱਥਿਆਂ ਨੂੰ ਉਤਾਰੀ ਜਾਣਾ ਸੀ। ਹਜ਼ਾਰੀਬਾਗ ਜੇਲ੍ਹ ਤੋਂ ਹਜ਼ਾਰੀਬਾਗ ਰੋਡ ਸਟੇਸ਼ਨ ਤਾਈਂ ਲੈ ਜਾਣ ਲਈ ਸਾਡੇ ਵਾਸਤੇ 2 ਲਾਰੀਆਂ ਹਜ਼ਾਰੀਬਾਗ ਸ਼ਹਿਰ ਦੀ ਬੰਗਾਲੀਆਂ ਦੀ ਕੰਪਨੀ ਨਾਲ ਮਿਸਟਰ ਮੀਕ ਨੇ ਮਿਣ ਮਿਥ ਕੇ ਪ੍ਰਬੰਧ ਕੀਤਾ ਤਾਂ ਕਿ ਸਿੱਖਾਂ ਵਾਲੀ ਕੰਪਨੀ ਦੀਆਂ ਲਾਰੀਆਂ ਨਾ ਲਿਜਾਣੀਆਂ ਪੈਣ। ਉੱਧਰ ਵੀਰ ਸੋਹਣ ਸਿੰਘ ਜੀ ਹੋਰਾਂ ਦੇ ਹਿਰਦੇ ਵਿੱਚ ਪ੍ਰੇਮ ਸਿੱਖ ਸੀ ਕਿ ਸਿੰਘ ਸਾਡੀਆਂ ਲਾਰੀਆਂ ਵਿੱਚ ਜਾਣ। ਤੁਰਨ ਤੋਂ ਪਹਿਲਾਂ ਭਾਈ ਸੋਹਣ ਸਿੰਘ ਜੀ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਵੀਰਾਂ ਦੇ ਚਲਾਣ ਨਿਮਿੱਤ ਹੀ ਲਾਰੀਆਂ ਦੀ ਮੰਗ ਦੂਜੀ ਕੰਪਨੀ ਪਾਸੋਂ ਹੋ ਚੁੱਕੀ ਹੈ, ਪਰੰਤੂ ਵੀਰ ਜੀ ਦੇ ਹਿਰਦੇ ਦੀ ਸੁੱਧ ਕਾਮਨਾ ਸਤਿਗੁਰੂ ਨੇ ਭਾਣਾ ਵਰਤਾ ਕੇ ਪੂਰੀ ਕਰ ਹੀ ਦਿੱਤੀ। ਨੀਅਤ ਐਸੀ ਹੋਈ ਕਿ ਉਸ ਸਮੇਂ ਉਸ ਕੰਪਨੀ ਪਾਸ ਕੋਈ ਲਾਰੀ ਤਿਆਰ ਨਹੀਂ ਸੀ, ਹਾਰ ਕੇ ਸਿੰਘ ਹੋਰਾਂ ਦੀਆਂ ਲਾਰੀਆਂ ਹੀ ਲਿਜਾਣੀਆਂ ਪਈਆਂ। ਵੀਰ ਸੋਹਣ ਸਿੰਘ ਜੀ ਦੀਆਂ ਖੁਸ਼ੀਆਂ ਦਾ ਅੰਤ ਨਾ ਰਿਹਾ। ਤੁਰਨ ਤੋਂ ਪਹਿਲਾਂ ਹੀ ਜੇਲਰ ਮੀਕ ਨੇ ਸਾਰਿਆਂ ਨੂੰ ਡੰਡੇ ਬੇੜੀਆਂ ਨਾਲ ਜਕੜ ਕੇ ਨੂੜ ਦਿੱਤਾ ਅਤੇ ਹੱਥ ਕੜੀਆਂ ਵੀ ਲਾਉਣ ਹੀ ਲੱਗਾ ਸੀ ਕਿ ਸੁਪਰਡੈਂਟ ਮੇਜਰ ਕੁੱਕ ਨੇ ਆ ਕੇ ਹਟਾ ਦਿੱਤਾ ਕਿ ਸਾਨੂੰ ਉੱਪਰੋਂ ਹੱਥ ਕੜੀਆਂ ਲਾਉਣ ਦਾ ਕੋਈ ਹੁਕਮ ਨਹੀਂ ਆਇਆ, ਬੇੜੀਆਂ ਸਧਾਰਨ ਰਹਿਣ ਦਿਓ, ਹੁਣ ਲੱਗ ਜੋ ਗਈਆਂ ਹਨ। ਤੁਰਨ ਸਮੇਂ ਦਾ ਬੈਰਾਗਮਈ ਨਜ਼ਾਰਾ। ਜੇਲ੍ਹ ਤੋਂ ਬਾਹਰ ਮੋਟਰ ਲਾਰੀਆਂ ਖੜ੍ਹੀਆਂ ਸਨ। ਜਦ ਅਸੀਂ ਬਾਹਰ ਸਵਾਰ ਹੋਣ ਲਈ ਨਿਕਲੇ ਤਾਂ ਸਾਰਾ ਜੇਲ੍ਹ ਅਮਲਾ ਅਤੇ ਉਹਨਾਂ ਦੇ ਪਰਿਵਾਰ ਸਾਨੂੰ ਚੜ੍ਹਦਿਆਂ ਹੋਇਆਂ ਨੂੰ ਵੇਖਣ ਲਈ ਇਕੱਠੇ ਹੋਏ। ਸੈਂਕੜੇ ਸਿਪਾਹੀ ਅਤੇ ਉਹਨਾਂ ਦੇ ਘਰ ਬਾਰੀ ਆਣ ਉੱਥੇ ਜਮ੍ਹਾਂ ਹੋਏ। ਹਮਦਰਦ ਰੂਹਾਂ ਸਾਧੂ ਰਾਧਾ ਸਿੰਘ ਜੀ ਆਦਿ ਦੀਆਂ ਬਿਰਹੇ ਜੁਦਾਈਆਂ ਕਰ ਪੁੱਬਾਂ ਨਿਕਲ ਗਈਆਂ। ਕਠੋਰ ਤੋਂ ਕਠੋਰ ਮਾਣੂ ਵੀ ਮੋਮ ਹੋਏ ਖੜ੍ਹੇ ਸਨ। ਮੋਟਰਾਂ ਵਿੱਚ ਚੜ੍ਹਨ ਸਾਰ ਹੀ ਸਾਰੀ ਸੰਗਤ ਅਰਦਾਸੇ ਲਈ ਖਲੋ ਗਈ। ਅਰਦਾਸਾ ਕਰਨ ਦਾ ਹੁਕਮ ਦਾਸ ਨੂੰ ਹੋਇਆ। ਸਤਿਗੁਰੂ ਨੇ ਆਪ ਹੀ ਅਰਦਾਸ ਕਰਾਈ, ਅਤਿਅੰਤ ਹੀ ਅਦਭੁਤ ਕਲਾ ਵਰਤਾਈ। ਸਮਾਪਤੀ ਪਸ਼ਚਾਤ ਦੇਖਾਂ ਤਾਂ ਸਾਰੀ ਸੰਗਤ ਸੱਜਣ ਨੇਤਰ ਸੀ। ਇੱਕ ਸਨਾਟੇ ਦਾ ਆਲਮ ਛਾਇਆ ਹੋਇਆ ਸੀ। 5 ਜਕਾਰੇ ਗਜਾਏ ਗਏ ਅਤੇ ਸ਼ਬਦ ਕੀਰਤਨ ਦੀ ਧੁਨੀ ਗੂੰਜ ਉੱਠੀ। ਵੇਖਣ ਵਾਲੀ ਸਾਰੀ ਲੁਕਾਈ ਹਲੂਣੀ ਗਈ। ਸਾਡੇ ਨਾਲ ਲਾਰੀਆਂ ਵਿੱਚ ਬੈਠੇ ਮਿਲਟਰੀ ਪੁਲਿਸ ਦੇ ਨੰਗੀਆਂ ਸੰਗੀਨਾਂ ਵਾਲੇ ਗੋਰਖਿਆਂ ਨੇ ਸੰਗੀਨਾਂ ਨਾਲ ਸਲਾਮੀ ਉਤਾਰੀ। ਜਿੰਨੇ ਕੁ ਅਸੀਂ ਸੀ ਉਨੇ ਕੁ ਗੋਰਖੇ ਸਿਪਾਹੀ ਸਨ ਅਤੇ ਇੱਕ ਦੇਸੀ ਇੰਸਪੈਕਟਰ ਉਹਨਾਂ ਦਾ ਇੰਚਾਰਜ ਸੀ ਅਤੇ ਸਾਡਾ ਸਾਰਿਆਂ ਦਾ ਇੰਚਾਰਜ ਇੱਕ ਗੋਰੇ ਇੰਸਪੈਕਟਰ ਪੁਲਿਸ ਦੇ ਸਪੁਰਦ ਸੀ। ਇਹ ਗੋਰਾ ਇੰਸਪੈਕਟਰ ਬੜਾ ਹੀ ਨਰਮ ਈਸਾਈ ਮਿਸ਼ਨਰੀ ਸੀ। ਇਸਨੇ ਸਾਡੇ ਨਾਲ ਚੰਗਾ ਸਲੂਕ ਕਰਨ ਦਾ ਯਕੀਨ ਦਵਾਇਆ। ਪਹਿਲਾਂ ਸਬੂਤ ਉਸ ਨੇ ਆਪਣੇ ਨੇਕ ਹੋਣ ਦਾ ਇਹ ਦਿੱਤਾ ਕਿ ਸਾਡੇ ਨਿਤਨੇਮ ਦੇ ਗੁੱਟ ਕੇ ਬੰਦ ਬੰਡਲਾਂ ਵਿੱਚੋਂ ਕਢਵਾ ਕੇ ਸਾਡੇ ਗਾਤਰੀ ਪਵਾ ਦਿੱਤੇ। ਹਜ਼ਾਰੀਬਾਗ ਸ਼ਹਿਰ ਵਿੱਚ ਉਨੀ ਦਿਨੀ ਪੰਜਾਬ ਤੋਂ ਸ਼੍ਰੀਮਤੀ ਸਰਲਾ ਦੇਵੀ ਲੈਕਚਰ ਕਰਨ ਆਈ ਹੋਈ ਸੀ। ਸੋ ਸ਼ਹਿਰ ਵਾਲਿਆਂ ਨੇ ਉਸ ਦਿਨ ਮੀਟਿੰਗ ਕਰਨ ਦਾ ਉਸ ਸੜਕ ਦੇ ਕਿਨਾਰੇ ਪ੍ਰਬੰਧ ਕੀਤਾ ਜੋ ਜੇਲ੍ਹ ਤੋਂ ਸਟੇਸ਼ਨ ਵੱਲ ਨੂੰ ਜਾਂਦੀ ਸੀ। ਉਨੀ ਦਿਨੀ ਮੁਲਕ ਵਿੱਚ ਬੜਾ ਹੀ ਜੋਸ਼ੋ ਖਰੋਸ਼ ਸੀ, ਪਰੰਤੂ CID ਵਾਲਿਆਂ ਨੂੰ ਤਾਂ ਪਤਾ ਹੀ ਸੀ ਉਹ ਮੀਟਿੰਗ ਸਥਾਨ ਤੋਂ ਲਾਂਭੇ ਕਰ ਹੀ ਨਹੀਂ ਸਕਦੇ ਸਨ। ਮੋਟਰਾਂ ਨੂੰ ਹੀ ਜਿਨ੍ਹਾਂ ਵਿੱਚ ਅਸੀਂ ਸਵਾਰ ਸੀ ਦੂਜੀ ਸੜਕੇ ਵਿੰਗੇ ਰਸਤੇ ਲੰਘਾ ਦਿੱਤਾ। ਸਾਰੇ ਦੇਸ਼ ਭਗਤ ਉਡੀਕਦੇ ਹੀ ਰਹਿ ਗਏ। ਬੜੇ ਨਿਰਾਸ਼ ਹੋਏ ਹੋਣਗੇ, ਸਾਨੂੰ ਵੀ ਬੜੀ ਨਿਰਾਸ਼ਤਾ ਹੋਈ। ਸਾਡੀਆਂ ਲਾਰੀਆਂ ਉਹਨਾਂ ਨੇ ਮੀਟਿੰਗ ਸਥਾਨ ਦੇ ਕੋਲ ਖੜ੍ਹੀਆਂ ਕਰ ਲੈਣੀਆਂ ਮਿਥੀਆਂ ਹੋਈਆਂ ਸਨ, ਪਰ CID ਵਾਲੇ ਪਹਿਲਾਂ ਹੀ ਤੜ ਗਏ। ਬਿਹਾਰੀ ਭੁਜੰਗੀ ਲੁਕਣੇ ਹੌਲੀ ਨਿੱਕੂ ਫੌਜਾਂ ਦੂਰ ਤਾਈਂ ਲਾਰੀਆਂ ਦੇ ਪਿੱਛੇ ਤੱਕਦੀਆਂ ਛਪਨ ਹੋ ਗਈਆਂ। ਵੀਰ ਸੋਹਣ ਸਿੰਘ ਵਾਲੀ ਲਾਰੀ ਵਿੱਚ ਅਸੀਂ ਸੱਜ ਗਏ। ਐਨ ਵੀਰ ਸੋਹਣ ਸਿੰਘ ਨੇ ਆਪਣੇ ਪਾਸ ਹੀ ਮੇਰੇ ਵਾਸਤੇ ਸੀਟ ਰਿਜ਼ਰਵ ਰੱਖ ਲਈ। ਔਰ ਅੱਜ ਦਿਲ ਦੇ ਜ਼ਿਗਰੀਆਂ ਦੇ ਖੁੱਲ੍ਹੀਆਂ ਜੱਫੀਆਂ ਪਾਪਾ ਮੇਲੇ ਹੋਏ। ਸਭਨਾਂ ਦੇ ਚਿਹਰੇ ਉੱਤੇ ਗਜ ਗਜ ਲਾਲੀਆਂ ਚੜ੍ਹੀਆਂ ਹੋਈਆਂ ਸਨ। ਐਸਾ ਭਾਸਦਾ ਸੀ ਕਿ ਕੋਈ ਜੰਜ ਚੜ੍ਹੀ ਜਾਂਦੀ ਹੈ। ਲੋਕ ਦੇਖ ਕੇ ਹੈਰਾਨ ਸਨ ਕਿ ਇਹਨਾਂ ਨੂੰ ਦੇਸੀ ਪਰਦੇਸੀ ਵਧੇ ਜਾਣ ਦਾ ਫਿਕਰ ਹੀ ਨਹੀਂ। ਸਭ ਦੇ ਚਿੱਤ ਵਿੱਚ ਇਹ ਨਿਸ਼ਚਾ ਹੋ ਗਿਆ ਕਿ ਇਹਨਾਂ ਦਾ ਚਲਾਣ ਪੰਜਾਬ ਨੂੰ ਹੋਇਆ ਹੈ, ਉੱਥੇ ਜਾ ਕੇ ਇਹ ਰਿਹਾਅ ਹੋ ਜਾਣਗੇ। ਬਰਸਾਂ ਬੱਧੀ ਜੇਲ੍ਹਾਂ ਦੀ ਚਾਰਦੀਵਾਰੀ ਵਿੱਚ ਦਿਨ ਰਾਤ ਬੰਦ ਹੋਏ ਰਹਿੰਦਿਆਂ ਨੂੰ ਅੱਜ ਖੁੱਲ੍ਹੀਆਂ ਪੌਣਾਂ ਬਹਾਰ ਦੀਆਂ ਲੱਗੀਆਂ, ਮਨ ਨੂੰ ਵਹਿਸ਼ਤਾਂ ਦੀਆਂ ਸੈਰਾਂ ਹੋਈਆਂ। ਠੰਡੇ ਪਹਾੜੀ ਦੇਸ਼ ਦੇ ਸੁਹਾਵਣੇ ਨਜ਼ਾਰੇ, ਚਾਰ ਸਪੇਰੇ ਸਬਜ਼ ਜ਼ਾਰ ਅਤੇ ਕੁਦਰਤੀ ਲਹਿਲਹਾਮ ਦੀ ਅਦੁੱਤੀ ਬਹਾਰ ਵੱਜੀ ਹੋਈ ਸੀ। ਕਿਤੇ ਹਰਿਆਵਲੇ ਖੇਤ, ਕਿਤੇ ਚੌਤਰਫੇ ਪਰਬਤਾਂ ਦੀ ਪੰਤੋਂ ਪੰਤ ਕਤਾਰ, ਕਿਤੇ ਦੂਰ ਤਾਈਂ ਸੰਘਣੇ ਜੰਗਲ ਅਤੇ ਲਹਿਲਹਾਉਂਦੇ ਬਿਰਸ਼ਾਂ ਦੇ ਝੁੰਡਾਂ ਦੇ ਝੁੰਡ, ਨੌ ਬਹਾਰੀ ਫੁਹਾਰਾਂ ਦੇ ਪਵਨ ਝਕੋਲੇ ਮੋਟਰ ਲਾਰੀਆਂ ਵਿੱਚ ਬੈਠਿਆਂ ਨੂੰ ਠੰਡੇ ਠਾਰ ਕਰੀ ਜਾਣ। ਨੀਲੰਬਰੀ ਆਕਾਸ਼ ਪੁਲਾੜ, ਜ਼ਮੁਰਦੀ ਪਹਾੜਾਂ ਦੇ ਉੱਪਰ ਦੀ ਅਤੇ ਵਿੱਚ ਦੀ ਅਜਬ ਫਵੀ ਛਵੀ ਸ਼ਾਨ ਦਿਖਾ ਰਿਹਾ ਸੀ। ਕੁਦਰਤੀ ਕਾਇਨਾਤ ਵੇਖ ਵੇਖ ਕਾਦਰੀ ਰੰਗਾਂ ਵਿੱਚ ਹੋਰ ਵੀ ਮਹਿਵ ਹੋ ਜਾਈਦਾ ਸੀ। ਵੀਰ ਸੋਹਣ ਸਿੰਘ ਜੀ ਪਾਸ ਬੈਠੇ ਇਸ ਰਸ ਮਗਨਤਾ ਨੂੰ ਹੋਰ ਵਧਾਈ ਜਾਂਦੇ ਸਨ ਅਤੇ ਇਸ ਦੇਸ਼ ਦੀ ਵਸੋਂ ਵਰਤੋਂ ਦੀਆਂ ਰਮਜ਼ਾਂ ਸੁਣਾਏ ਸੁਣਾਏ ਉਸ ਕੁਦਰਤੀ ਆਨੰਦ ਰਸ ਨੂੰ ਹੋਰ ਵੀ ਵਧਾ ਰਹੇ ਸਨ। ਵੀਰ ਸੋਹਣ ਸਿੰਘ ਜੀ ਨੇ ਗੁਪਤ ਸੇਵਾ ਅਰਪਣ ਕਰਨ ਲਈ ਅਤਿਸ਼ੈ ਕਰਕੇ ਮਜਬੂਰ ਕੀਤਾ ਅਤੇ ਉਹ ਹਮਦਰਦੀ ਦਿਖਾਈ ਜੋ ਅੰਤਲੇ ਸਵਾਸਾਂ ਤੱਕ ਯਾਦ ਰਹੇਗੀ। ਅਸੀਂ ਇਹ ਸੇਵਾ ਦੇ ਬਦਲੇ ਕਿਤੇ ਵੀ ਨਹੀਂ ਦੇ ਸਕਦੇ। ਅੱਧ ਵਿੱਚ ਜਾ ਕੇ ਅਰਥਾਤ ਹਜ਼ਾਰੀ ਬਾਗ ਤੋਂ 20 ਕੁ ਮੀਲ ਦੇ ਫਾਸਲੇ 'ਤੇ ਮੋਟਰ ਲਾਰੀਆਂ ਖੜ੍ਹੀਆਂ ਕੀਤੀਆਂ ਗਈਆਂ। ਇੱਥੇ ਛੋਟਾ ਜਿਹਾ ਇੱਕ ਜੰਗਲੀ ਪਿੰਡ ਸੀ ਅਤੇ ਕੁਛ ਦੁਕਾਨਾਂ ਐਨ ਸੜਕ ਉੱਪਰ ਹੀ ਸਨ। ਆਰਾਮ ਕਰਨ ਹਿੱਤ ਠਹਿਰੇ, ਪਰ ਇਤਨੇ ਵਿੱਚ ਹੀ ਉੱਥੇ ਨਗਰ ਨਿਵਾਸੀਆਂ ਦਾ ਤਕੜਾ ਇਕੱਠ ਹੋ ਗਿਆ। ਉਹਨਾਂ ਨੂੰ ਕਿਸੇ ਵੇਲੇ ਪਤਾ ਲੱਗ ਗਿਆ ਕਿ ਦੇਸ਼ ਭਗਤਾਂ ਦੀਆਂ ਫੌਜਾਂ ਚਲਾਣ ਹੋਈਆਂ ਜਾ ਰਹੀਆਂ ਹਨ, ਦਮੜਿਆਂ ਦੀਆਂ ਥੈਲੀਆਂ ਉਦਾਲੇ ਲਈ ਫਿਰਨ। ਬੜਾ ਹੀ ਪੁੱਜ ਕੇ ਪ੍ਰੇਮ ਕੀਤਾ, ਬੱਚੇ ਬੱਚੇ ਵਿੱਚ ਦੇਸ਼ ਭਗਤੀ ਦਾ ਪ੍ਰੇਮ। ਅਸੀਂ ਦੇਸ਼ ਦੀ ਇਹ ਦਸ਼ਾ ਦੇਖ ਕੇ ਬੜੇ ਨਿਹਾਲ ਹੋਏ। ਇੱਕ ਹਿੰਦੂ ਦੇਸ਼ ਭਗਤ ਨੇ ਮੱਲੋ ਮੱਲੀ 100 ਦਮੜੇ ਦੀ ਥੈਲੀ ਅਰਪਣ ਕਰ ਹੀ ਦਿੱਤੀ। ਵੀਰ ਪਿਆਰੇ ਭਾਈ ਸੋਹਣ ਸਿੰਘ ਨੇ ਜਦ ਦੇਖਿਆ ਕਿ ਉਹ ਟਲਦਾ ਹੀ ਨਹੀਂ ਤਾਂ 100 ਦਮੜੇ ਦਾ ਨੋਟ ਆਪਣੇ ਪਾਸੋਂ ਕੱਢ ਕੇ ਉਸ ਨੂੰ 100 ਦਮੜਿਆਂ ਦੇ ਬਦਲੇ ਫੜਾ ਦਿੱਤਾ। ਉਹ ਲਵੇ ਨਾ ਅਤੇ ਵੀਰ ਹੋਣੀ ਦੇਰੋਂ ਨਾ ਹਟਣ। ਓੜਕ ਅੱਧੋ ਅੱਧ ਹਿੱਸਾ ਮਿਲਾਉਣ ਦਾ ਫੈਸਲਾ ਹੋਇਆ। ਸਾਨੂੰ ਵੀ ਸੰਕੋਚ ਸੀ, ਅਸੀਂ ਬਥੇਰੇ ਵਾਹਣੇ ਵਾਹੇ ਪਰ ਉਹ ਇੱਕ ਨਾ ਸੁਣਨ। ਲਈਏ ਦਈਏ ਵੀਰ ਸੋਹਣ ਸਿੰਘ ਜੀ ਜੈ ਵਿਜੇ ਪਾ ਹੀ ਗਏ। ਉੱਥੋਂ ਸਵਾਰ ਹੋ ਕੇ ਲਾਰੀਆਂ ਵਿੱਚ ਹੀ ਲਹਿਰੇ ਲੈਂਦੇ ਹੋਏ ਹਜ਼ਾਰੀ ਬਾਗ ਰੋਡ ਰੇਲਵੇ ਸਟੇਸ਼ਨ 'ਤੇ ਨੇੜੇ ਜਾ ਪੁੱਜੇ। ਰਸਤੇ ਵਿੱਚ ਵੀਰ ਸੋਹਣ ਸਿੰਘ ਜੀ ਨੇ ਪਾਰਸਨਾਥ ਪਹਾੜ ਦੇ ਰਮਣੀਕ ਦਰਸ਼ਨ ਦੂਰੋਂ ਹੀ ਕਰਾਏ ਅਤੇ ਉਸ ਸੰਬੰਧੀ ਸੰਖੇਪ ਸਮਾਚਾਰ ਵੀ ਦੱਸੇ। ਵੀਰ ਸੋਹਣ ਸਿੰਘ ਜੀ ਨੇ ਬੜੀ ਤੀਬਰ ਇੱਛਾ ਪ੍ਰਗਟ ਕੀਤੀ ਕਿ ਜਦੋਂ ਗੁਰੂ ਨੇਤ ਅਨੁਸਾਰ ਬੰਦ ਖਲਾਸੀਆਂ ਪ੍ਰਾਪਤ ਹੋ ਜਾਣ ਤਾਂ ਕੀਰਤਨੀ ਜਥਾ ਲੈ ਕੇ ਇੱਧਰ ਆਵੋ। ਇੱਧਰ ਪਿੰਡਾਂ ਦੇ ਪਿੰਡ ਗੁਰਮਤਿ ਗ੍ਰਹਿਣ ਕਰਨ ਨੂੰ ਤਿਆਰ ਹਨ। ਖਾਸ ਕਰ ਪਾਰਸਨਾਥ ਪਹਾੜ ਉੱਤੇ ਤਾਂ ਬੜੀ ਸੁਖੈਨ ਸਹਿਜਤਾ ਸੇਤੀ ਗੁਰੂ ਨਾਨਕ ਸਾਹਿਬ ਦੇ ਨਿਰਮਲ ਖਾਲਸਾ ਪੰਥ ਦਾ ਸਿੱਕਾ ਜੰਮ ਸਕਦਾ ਹੈ। ਉੱਥੇ ਦੇ ਵਸਨੀਕ ਜੈਨੀ ਹਨ ਪਰ ਗੁਰੂ ਨਾਨਕ ਸਾਹਿਬ ਜੀ ਉੱਪਰ ਬੜੀ ਅਪਾਰ ਸ਼ਰਧਾ ਰੱਖਦੇ ਹਨ। ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਭਾਵਸ਼ਾਲੀ ਮਹਿਮਾ ਕੀਰਤੀ ਦੇ ਸ਼ਬਦ ਸੁਣਦੇ ਸੁਣਦੇ ਧੁਰ ਸਟੇਸ਼ਨ 'ਤੇ ਜਾ ਪਹੁੰਚੇ। ਅੱਗੇ ਜਾਂਦਿਆਂ ਨੂੰ ਟੱਕੋ ਟੱਕੀ ਸਾਰੇ ਸਟੇਸ਼ਨ ਦੇ ਉਦਾਲੇ ਮਿਲਟਰੀ ਪੁਲਿਸ ਦੀਆਂ ਗਾਰਦਾਂ ਫਾਲਨ ਹੋਈਆਂ ਖਲੋਤੀਆਂ ਸਨ। ਜਦੋਂ ਪੁਲਿਸ ਸੁਪਰਡੈਂਟ ਸਾਹਮਣੇ ਆਇਆ ਤਾਂ ਵੀਰ ਜਿੰਦਰ ਸਿੰਘ ਜੀ ਗੱਡ ਕੇ ਉਸਨੂੰ ਬੋਲੇ, ਸਲਾਮੀ ਲਓ। ਉਹ ਸਮਝਿਆ ਤਾਂ ਕੁਛ ਨਾ ਪਰ ਸਾਡੇ ਮੂਹਰੇ ਤੁਰ ਪਿਆ। ਅਸੀਂ ਪਲੇਟਫਾਰਮ 'ਤੇ ਜਾਣ ਲਈ ਲਾਈਨ ਕਰਾਸੀ ਪੁਲ ਤੋਂ ਦੀ ਚੜ੍ਹ ਰਹੇ ਸੀ, ਨਾਲੇ ਸ਼ਬਦ ਪੜ੍ਹਦੇ ਜਾਂਦੇ ਸੀ। ਪੁਲ ਚੜ੍ਹਨ ਸਮੇਂ ਸੁਪਰਡੈਂਟ ਬੋਲਿਆ, ਜੋੜੀ ਜੋੜੀ ਦੀ ਫਾਰਮ ਬਣਾਓ। ਭਲਾ ਖਾਲਸਾ ਕੀਰਤਨ ਕਰਦਾ ਹੋਇਆ ਇਹਨਾਂ ਫੜੀਆਂ ਫਾਰਮਾਂ ਵੱਲ ਕਦ ਧਿਆਨ ਦਿੰਦਾ ਸੀ। ਆਪਣੀਆਂ ਸ਼ਬਦ ਦੀਆਂ ਮੌਜਾਂ ਵਿੱਚ ਮਹਿਲ ਦਾ ਮਸਤ ਮੈਗਲ ਹਾਥੀ ਦੀ ਨਿਆਈ ਬੇਪਰਵਾਹ ਚੱਲਿਆ ਜਾ ਰਿਹਾ ਸੀ। ਕਿਸੇ ਨੇ ਗੁਮੇ ਹੀ ਨਾ ਕੀਤੀ ਕਿ ਕੌਣ ਕੀ ਆਖਦਾ ਹੈ। ਉਸ ਨੇ ਇਸ ਗੱਲੇ ਆਪਣੀ ਬੜੀ ਹੀਣਤ ਮੰਨੀ ਅਤੇ ਸਭ ਤੋਂ ਮੂਹਰੇ ਜਾ ਰਹੇ ਇੱਕ ਸਾਥੀ ਨੂੰ ਮੋਢੇ ਫੜ ਕੇ ਟਿਕਾਉਣ ਲੱਗਾ ਕਿ ਸਾਡੇ ਸਾਰੇ ਸਾਥੀ ਕੜਕਵੀਂ ਆਵਾਜ਼ ਨਾਲ ਗੱਜ ਪਏ ਕਿ ਖਬਰਦਾਰ ਜੇ ਹੱਥ ਲਾਇਆ ਹੈ। ਅਤੇ ਵੀਰ ਕਰਤਾਰ ਸਿੰਘ ਜੀ ਨੇ ਉਸ ਨੂੰ ਚੰਗੀ ਤਰ੍ਹਾਂ ਤਾੜ ਕੇ ਸਮਝਾਇਆ। ਜਦੋਂ ਗੱਲ ਵਿਗੜੀ ਦੇਖੀ ਤਾਂ ਮੈਨੂੰ ਕਹਿਣ ਲੱਗਾ ਕਿ ਇਹਨਾਂ ਨੂੰ ਕਿਵੇਂ ਸ਼ਾਂਤ ਕਰੋ। ਮੈਂ ਉਸ ਨੂੰ ਆਖਿਆ, ਜ਼ੁਬਾਨੀ ਜੋ ਕੁਛ ਕਹਿਣਾ ਹੈ ਸੋ ਆਖੋ, ਵੇਖੋ ਹੱਥੋਂ ਪਾਈ ਨਾ ਕਰੋ। ਤੁਸੀਂ ਤਾਂ ਮੁਹਾਜ਼ਬ ਕੌਮ ਵਿੱਚ ਹੋਣ ਦਾ ਦਾਅਵਾ ਕਰਦੇ ਹੋ, ਕਿਆ ਇਹ ਤੁਹਾਡੀ ਤਹਿਜ਼ੀਬ ਹੈ? ਖੈਰ, ਇਸ ਪ੍ਰਕਾਰ ਉਸ ਨੂੰ ਸਮਝਾ ਕੇ ਫਿਰ ਆਪਣੇ ਵੀਰਾਂ ਨੂੰ ਠੰਡੇ ਕੀਤਾ। ਉਹ ਮੇਰਾ ਬੜਾ ਸ਼ੁਕਰਗੁਜ਼ਾਰ ਹੋਇਆ। ਪਰ ਹੁਣ ਇੱਕ ਹੋਰ ਪੁਆੜਾ ਪੈ ਗਿਆ। ਜਿਹੜਾ ਡੱਬਾ ਸਾਡੇ ਲਈ ਉਹਨਾਂ ਰਿਜ਼ਰਵ ਕਰ ਰੱਖਿਆ ਸੀ ਉਸ ਵਿੱਚ ਸਿੱਖਾਂ ਆਦਿ ਲਾਉਣ ਦੀ ਤਕੜਾਈ ਤਾਂ ਚੰਗੀ ਕੀਤੀ ਹੋਈ ਸੀ, ਪਰ ਉਸ ਵਿੱਚ ਟੱਟੀ ਪਿਸ਼ਾਬ ਜਾਣ ਲਈ ਕੋਈ ਜਗ੍ਹਾ ਨਹੀਂ ਰੱਖੀ ਹੋਈ ਸੀ। ਅਸੀਂ ਉੱਥੇ ਹੀ ਡਟ ਗਏ ਅਤੇ ਚੱਲਣ ਨੂੰ ਖੜ੍ਹ ਗਏ ਕਿ ਜਦ ਤੱਕ ਗੱਡੀ ਨਹੀਂ ਬਦਲੇਗੀ ਜਾਂ ਟੱਟੀ ਪਿਸ਼ਾਬ ਜਾਣ ਦਾ ਕੋਈ ਬੰਦੋਬਸਤ ਨਹੀਂ ਬਣੇਗਾ, ਅਸੀਂ ਇਸ ਗੱਡੀ ਵਿੱਚ ਪੈਰ ਨਹੀਂ ਪਾਉਣਾ, ਚਾਹੇ ਲੱਖ ਯਤਨ ਕਰ ਲਵੋ। ਸਾਨੂੰ ਲੋਹੇ ਲੱਖੇ ਹੋਏ ਖੜਿਆਂ ਨੂੰ ਦੇਖ ਕੇ ਸਭ ਠੰਭਰ ਗਏ। ਕਿਸੇ ਨੂੰ ਕੁਛ ਕਹਿਣ ਦਾ ਹੌਸਲਾ ਨਹੀਂ ਪੈ ਸਕਿਆ। ਫਿਰ ਤਾਂ ਸਾਡੀ ਚੜ੍ਹ ਮੱਚੀ। ਅਸੀਂ ਸੁਪਰਡੈਂਟ ਨੂੰ ਖੂਬ ਧਰ ਕੇ ਦਬੱਲਿਆ ਕਿ ਇਹੋ ਤੁਹਾਡਾ ਇੰਤਜ਼ਾਮ ਹੈ, ਇਸ ਵਾਸਤੇ ਇਤਨਾ ਤੰਗ ਕਰਦੇ ਸੀ। ਉਹ ਬੜਾ ਹੀ ਸ਼ਰਮਿੰਦਾ ਹੋਇਆ ਅਤੇ ਸ਼ਰਮ ਕੁਸ਼ਰਮੀ ਹੋਰ ਤਾਂ ਉਸ ਨੂੰ ਕੁਝ ਨਾ ਉੜਿਆ। ਜੇਲ੍ਹ ਵਾਲਿਆਂ ਉੱਤੇ ਇਹ ਕਸੂਰ ਥੱਪਿਆ ਕਿ ਸਭ ਕਸੂਰ ਜੇਲ੍ਹ ਵਾਲਿਆਂ ਦਾ ਹੈ, ਉਹਨਾਂ ਨੇ ਇੰਤਜ਼ਾਮ ਕਰਨਾ ਸੀ। ਅਸੀਂ ਆਖਿਆ ਚਲੋ ਸਾਨੂੰ ਵਾਪਸ ਹੀ ਲੈ ਚੱਲੋ, ਅਸੀਂ ਆਪ ਹੀ ਜੇਲ੍ਹ ਵਾਲਿਆਂ ਨਾਲ ਸਮਝਾਂਗੇ। ਸੁਪਰਡੈਂਟ, ਮੈਨੂੰ ਵਾਪਸ ਲੈ ਜਾਣ ਦਾ ਹੁਕਮ ਨਹੀਂ, ਰੇਲ ਚਾੜਨ ਦਾ ਹੀ ਹੈ। ਅਸੀਂ, ਪਰ ਅਸੀਂ ਚੜ੍ਹੀਏ ਕਿੱਥੇ? ਸਾਨੂੰ ਕਿਸੇ ਹੋਰ ਡੱਬੇ ਵਿੱਚ ਚੜ੍ਹਾ ਦਿਓ। ਸੁਪਰਡੈਂਟ, ਹੋਰ ਕਿਸੇ ਡੱਬੇ ਵਿੱਚ ਕਿਵੇਂ ਚੜ੍ਹਾ ਦੇਵਾਂ? ਉੱਥੇ ਸੀਖਾਂ ਨਹੀਂ ਲੱਗੀਆਂ ਹੋਈਆਂ, ਨਾਲੇ ਇਹੋ ਡੱਬਾ ਤੁਹਾਡੇ ਹੀ ਨਿਮਿਤ ਰਿਜ਼ਰਵ ਹੈ, ਹੁਣ ਹੋਰ ਖਾਲੀ ਕਰਾਉਣਾ ਵੀ ਔਖਾ ਹੈ। ਅਸੀਂ, ਫਿਰ ਇਸ ਵਿੱਚ ਹੀ ਟੱਟੀ ਪਿਸ਼ਾਬ ਦਾ ਇੰਤਜ਼ਾਮ ਕਰਵਾ ਦਿਓ। ਸੁਪਰਡੈਂਟ, ਇਹ ਵੀ ਹੁਣ ਹੋਣਾ ਬਹੁਤ ਔਖਾ ਹੈ। ਅਸੀਂ, ਸੁਪਰਡੈਂਟ ਬਣਨਾ ਹੀ ਸੌਖਾ ਹੈ, ਸਾਡੀ ਔਖ ਵੱਲ ਵੀ ਖਿਆਲ ਕਰੋ ਕਿ ਕਿੰਨਾ ਲੰਬਾ ਸਫ਼ਰ ਹੈ, ਕਿੰਨੇ ਦਿਨ ਸਾਨੂੰ ਇਸ ਡੱਬੇ ਵਿੱਚ ਤੜੇ ਰਹਿਣਾ ਪੈਣਾ ਹੈ, ਟੱਟੀ ਪਿਸ਼ਾਬ ਕੀਤੇ ਬਿਨਾਂ ਸਾਡਾ ਕਿਵੇਂ ਗੁਜ਼ਾਰਾ ਹੋਵੇਗਾ? ਇੱਕ ਦੇਸੀ ਇੰਸਪੈਕਟਰ ਜੋ ਸਾਡੇ ਨਾਲ ਹੀ ਜਾਣ ਵਾਲਾ ਸੀ ਬੋਲਿਆ ਕਿ ਪਿਸ਼ਾਬ ਤਾਂ ਸਿੱਖਾਂ ਥਾਣੀ ਖੜ੍ਹੇ ਹੋ ਕੇ ਵੀ ਕੀਤਾ ਜਾ ਸਕਦਾ। ਅਸੀਂ ਕਈ ਜਣੇ ਇੱਕੋ ਕੜਕਵੀਂ ਆਵਾਜ਼ ਨਾਲ ਬੋਲੇ, ਅਸੀਂ ਬੇਸ਼ਰਮ ਜਾਂ ਪਸ਼ੂ ਨਹੀਂ ਕਿ ਇੱਕ ਦੂਜੇ ਸਾਹਮਣੇ ਨੰਗੇ ਹੋ ਕੇ ਪਿਸ਼ਾਬ ਕਰ ਸਕਦੇ ਹਾਂ। ਭਲਾ ਪਿਸ਼ਾਬ ਤਾਂ ਕਰ ਹੀ ਲਈਏ, ਟੱਟੀ ਕਿੱਥੇ ਤਾਂ ਕਿਵੇਂ ਕਰਾਂਗੇ? ਤੁਹਾਨੂੰ ਇਹ ਉਲਟੀ ਗੱਲ ਕਿਉਂ ਸੁੱਝੀ? ਅਸੀਂ ਤਾਂ ਤੁਹਾਡੇ ਸੁਪਰਡੈਂਟ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਉਹ ਇਸ ਤਕਲੀਫ ਨੂੰ ਪ੍ਰਤੀਤ ਕਰ ਚੁੱਕਾ ਹੈ, ਪਰ ਉਸ ਨੂੰ ਇਸ ਵੇਲੇ ਇਸ ਦਾ ਚੰਗਾ ਹੱਲ ਨਹੀਂ ਸੁੱਝਦਾ, ਕਿਉਂਕਿ ਆਮ ਰੇਲ ਡੱਬਿਆਂ ਵਿੱਚ ਸੀਖਾਂ ਨਹੀਂ ਲੱਗੀਆਂ ਹੁੰਦੀਆਂ ਅਤੇ ਇਸ ਸਟੇਸ਼ਨ ਉੱਤੇ ਸੀਖਾਂ ਵਾਲਾ ਇਸ ਵਕਤ ਹੋਰ ਡੱਬਾ ਨਹੀਂ ਲੱਗ ਸਕਦਾ। ਤੁਹਾਡੇ ਦਿਮਾਗ ਵਿੱਚੋਂ ਇਸ ਦਾ ਚੰਗਾ ਹੱਲ ਨਿਕਲ ਸਕਦਾ ਹੈ ਤਾਂ ਆਪਣੇ ਸੁਪਰਡੈਂਟ ਨੂੰ ਕੱਢ ਕੇ ਦੱਸੋ ਤਾਂ ਕਿ ਤੁਹਾਡੀ ਸਿਫਾਰਸ਼ ਕਰ ਦੇਵੇ ਅਤੇ ਤੁਹਾਡੀ ਤਰੱਕੀ ਹੋ ਜਾਵੇ। ਐਵੇਂ ਵੱਧ ਫਜ਼ੂਲ ਗੱਲਾਂ ਵਿੱਚ ਕੀ ਫਾਇਦਾ? ਇੱਥੇ ਗੱਲ ਬਹੁਤ ਵਿਗੜ ਚੱਲੀ ਸੀ ਕਿ ਉਹ ਸ਼ਰੀਫ ਮਿਸ਼ਨਰੀ ਗੋਰਾ ਇੰਸਪੈਕਟਰ ਜਿਸ ਨੇ ਸਾਡੇ ਨਾਲ ਜਾਣਾ ਸੀ, ਜਿਸ ਦਾ ਚਾਰਜ ਸੀ, ਵਿੱਚ ਪੈ ਗਿਆ। ਉਹ ਨਰਮੀ ਅਤੇ ਭਲਮਨਸਾਊ ਨਾਲ ਬੋਲਿਆ ਕਿ ਇਸ ਵਿੱਚ ਪੰਜਾਬੀ ਸਿੱਖ ਭਾਈ ਹੱਕ ਬਜ਼ਾਨਬ ਹਨ, ਬਾਕੀ ਇਹ ਸਾਡਾ ਕਸੂਰ ਹੈ, ਭਾਵੇਂ ਰੇਲਵੇ ਵਾਲਿਆਂ ਦਾ ਭਾਵੇਂ ਪੁਲਿਸ ਦਾ, ਪਰ ਇਸ ਭੁੱਲ ਦਾ ਕੁਫਾਰਾ ਹੁਣ ਹੋਰ ਕਿਸੇ ਬਿੱਦ ਨਹੀਂ ਭਰਿਆ ਜਾ ਸਕਦਾ। ਮੈਂ ਆਪਣੀ ਜ਼ਿੰਮੇਵਾਰੀ ਉੱਤੇ ਤੁਹਾਨੂੰ ਇਵੇਂ ਜਿਵੇਂ ਇਸੇ ਡੱਬੇ ਵਿੱਚ ਲੈ ਜਾਣਾ ਹੈ ਅਤੇ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਹੋਣ ਦੇਣੀ। ਤੁਸੀਂ ਸਤਨਾਮ ਆ ਕੇ ਇਸ ਡੱਬੇ ਵਿੱਚ ਬੈਠ ਜਾਓ, ਮੈਂ ਵੀ ਇਸੇ ਡੱਬੇ ਵਿੱਚ ਬੈਠਾਂਗਾ। ਮੈਂ ਤੁਹਾਨੂੰ ਅਣਖੀ ਵਚਨ ਦਿੰਦਾ ਹਾਂ ਕਿ ਜਿੱਥੇ ਵੀ ਜਦੋਂ ਵੀ ਜਿਸ ਸਟੇਸ਼ਨ ਉੱਤੇ ਤੁਸੀਂ ਮੈਨੂੰ ਕਹੋਗੇ, ਮੈਂ ਉੱਥੇ ਹੀ ਤੁਹਾਨੂੰ ਗੱਡੀ ਖੋਲ੍ਹ ਕੇ ਅਤੇ ਪਲੇਟਫਾਰਮ ਉੱਤੇ ਉਤਾਰ ਕੇ ਜਾਂ ਦੂਜੀ ਗੱਡੀ ਵਿੱਚ ਲਿਜਾ ਕੇ ਟੱਟੀ ਪਿਸ਼ਾਬ ਕਰਾ ਦਿਆ ਕਰਾਂਗਾ। ਟੱਟੀ ਪਿਸ਼ਾਬ ਸੰਬੰਧੀ ਰੰਚਕ ਵੀ ਤਕਲੀਫ ਕਿਸੇ ਨੂੰ ਨਹੀਂ ਹੋਣ ਦੇਵਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਗੁਰੂ ਕੇ ਸਿੱਖ ਬੜੇ ਧਰਮੀ ਬੰਦੇ ਹੋ, ਤੁਸੀਂ ਹਰ ਪ੍ਰਕਾਰ ਮੇਰੀ ਇੱਜ਼ਤ ਰੱਖੋਗੇ। ਜਦੋਂ ਮੈਂ ਤੁਹਾਡੇ ਨਾਲ ਅੱਛਾ ਸਲੂਕ ਕਰਾਂਗਾ ਤਾਂ ਤੁਸੀਂ ਵੀ ਮੇਰੀ ਪੈਜ ਰੱਖੋਗੇ। ਇਸ ਸ਼ਰੀਫ ਮਿਸ਼ਨਰੀ ਗੋਰੇ ਇੰਸਪੈਕਟਰ ਦੀ ਗੱਲ ਉੱਤੇ ਸਾਨੂੰ ਯਕੀਨ ਆ ਗਿਆ ਕਿ ਇਹ ਜ਼ਰੂਰ ਆਪਣੇ ਬਚਨਾਂ ਨੂੰ ਪਾਲੇਗਾ, ਕਿਉਂਕਿ ਅੱਗੇ ਵੀ ਇਸਨੇ ਆਪਣੀ ਜ਼ਿੰਮੇਵਾਰੀ ਉੱਤੇ ਸਾਡੇ ਨਿਤਨੇਮ ਦੇ ਗੁੱਟ ਕੇ ਦਬਾ ਕੇ ਆਪਣੀ ਨੇਕ ਨਿਹਾਦੀ ਦਾ ਸਬੂਤ ਦਿੱਤਾ ਸੀ। ਇਸ ਦੀ ਨੇਕ ਨੀਤੀ ਇਸ ਦੇ ਚਿਹਰੇ ਤੋਂ ਹੀ ਟਪਕਦੀ ਸੀ। ਪੁਲਿਸ ਸੁਪਰਡੈਂਟ ਵੀ ਹੱਲ ਲੱਭਾ ਸਮਝ ਕੇ ਖੁਸ਼ ਹੋਇਆ ਅਤੇ ਕਹਿਣ ਲੱਗਾ, ਅਬ ਬਹੁਤ ਅੱਛਾ ਹੋ ਜਾਏਗਾ, ਗਾੜੀ ਮੇਂ ਬੈਠ ਜਾਓ, ਹਮਕੋ ਬੁਰਾ ਅਫਸੋਸ ਹੈ ਕਿ ਰੇਲਵੇ ਵਾਲੋਂ ਨੇ ਇਸ ਬਾਟ ਕਾ ਖਿਆਲ ਨਹੀਂ ਕੀਆ। ਖੈਰ, ਪਾਡਰੀ ਸਾਹਿਬ ਤੁਹਾਰੇ ਸਾਥ ਅੱਛਾ ਸਲੂਕ ਕਰੇਗਾ। ਅਸੀਂ ਮਿਸ਼ਨਰੀ ਇੰਸਪੈਕਟਰ ਦੇ ਹੀ ਦਿੱਤੇ ਕਾਲ ਨੂੰ ਮੁੱਖ ਰੱਖ ਕੇ ਗੱਡੀ ਵਿੱਚ ਬੈਠ ਗਏ ਤਾਂ ਸਭ ਨੇ ਸ਼ੁਕਰ ਮਨਾਇਆ ਕਿ ਸੋਹਣਾ ਤਸੱਲੀ ਵਾਲਾ ਸਮਝੌਤਾ ਹੋ ਗਿਆ। ਸਾਡੇ ਭੂਤਨੀ 'ਤੇ ਸਵਾਰ ਹੋਣ ਦੀ ਦੇਰ ਸੀ ਕਿ ਭੂਤਨੀ ਪੱਕ ਪੱਕ ਕਰਦੀ ਚੱਲ ਪਈ। ਅਗਲੇ ਸਟੇਸ਼ਨ 'ਤੇ ਹੀ ਉਸ ਸ਼ੁਭਨੀਤ ਵਾਲੇ ਬਚਨਪਾਲ ਗੋਰੇ ਇੰਸਪੈਕਟਰ ਨੇ ਸਾਡੇ ਡੱਬੇ ਦੇ ਬੂਹੇ ਖੋਲ੍ਹ ਦਿੱਤੇ ਅਤੇ ਹਾਸ ਤਰਫਾਈ ਕਰਨ ਲਈ ਖੁੱਲ੍ਹ ਦੇ ਦਿੱਤੀ, ਪਰ ਅਜੇ ਸਾਡੇ ਵਿੱਚ ਕਿਸੇ ਨੂੰ ਵੀ ਲੋੜ ਨਹੀਂ ਸੀ, ਇਸ ਵਾਸਤੇ ਕੋਈ ਵੀ ਨਾ ਉਤਰਿਆ। ਪਰ ਉਹ ਵਿਚਾਰਾ ਬਚਨਾਂ ਦਾ ਪੂਰਾ ਹਰੇਕ ਸਟੇਸ਼ਨ ਉੱਤੇ ਸਾਨੂੰ ਪੁੱਛ ਲਵੇ। ਗੱਲ ਕੀ, ਜਿਸ ਸਟੇਸ਼ਨ 'ਤੇ ਜਿਸ ਕਿਸੇ ਨੂੰ ਕਿਸੇ ਪ੍ਰਕਾਰ ਦੀ ਹਾਜ਼ਤ ਹੋਵੇ ਸੋ ਉਤਰ ਕੇ ਰਫਾ ਕਰਾਵੇ, ਉਹ ਵਿਚਾਰਾ ਬਿਲਕੁਲ ਹੁੱਤ ਨਾ ਕਰੇ। ਹਾਲਾਂਕਿ ਹਰੇਕ ਸਟੇਸ਼ਨ 'ਤੇ ਜਦ ਗੱਡੀ ਖੜ੍ਹੀ ਹੈ ਤਾਂ ਸੈਂਕੜੇ ਹੀ ਆਦਮੀਆਂ ਦੇ ਝੁੰਡਾਂ ਦੇ ਝੁੰਡ ਸਾਡੀ ਗੱਡੀ ਨੂੰ ਆ ਕੇ ਘੇਰ ਲੈਣ ਅਤੇ ਸਾਡੇ ਵਿੱਚ ਆ ਕੇ ਖਲਤ ਮਲਤ ਹੋ ਜਾਣ, ਪਰ ਉਹ ਕਿਸੇ ਨੂੰ ਨਾ ਹੋੜੇ। ਫਲਾਂ, ਮੇਵਿਆਂ, ਮਿਠਿਆਈਆਂ ਦੇ ਅੰਬਾਰ ਲੱਗ ਜਾਵਣ ਅਤੇ ਲੋਕ ਮਾਇਆ ਦੀਆਂ ਥੈਲੀਆਂ ਨਿਸ਼ਾਵਰ ਕਰਨ ਲਈ ਸਾਡੇ ਉਦਾਲੇ ਚੁੱਕੀ ਫਿਰਨ, ਅਸੀਂ ਅੰਗਕਾਰਤਾ ਦੇ ਥਾਉ ਧਨਵਾਦੀ ਅਸੀਸ ਲੋਰੀ ਦੇ ਛੱਡੀਏ। ਖੂਬ ਮੁਲਕ ਦੀਆਂ ਖੁੱਲ੍ਹੀਆਂ ਖਬਰਾਂ ਅਖਬਾਰ ਸਾਨੂੰ ਦੇ ਜਾਣ, ਉਹ ਕਿਸੇ ਨੂੰ ਨਾ ਵਰਜੇ। ਅਸੀਂ ਦੇਸ਼ ਦੀ ਦਸ਼ਾ ਪਲਟੀ ਦੇਖ ਦੇਖ ਦੰਗ ਹੋ ਜਾਈਏ। ਕਿੱਥੇ ਉਹ ਦਿਨ ਕਿ ਜਦ ਅਸੀਂ 1917 ਵਿੱਚ ਮੁਲਤਾਨੋ ਹਜ਼ਾਰੀ ਬਾਗ ਚਲਾਣ ਕੀਤੇ ਜਾ ਰਹੇ ਸਾਂ, ਉਦੋਂ ਕੋਈ ਸਿੱਖ ਵੀ ਸਾਡੀ ਗੱਡੀ ਦੇ ਨੇੜੇ ਨਾ ਢੁੱਕੇ, ਸਗੋਂ ਸਾਡੀ ਸ਼ਕਲ ਦੇਖ ਕੇ ਦੂਰੋਂ ਭੱਜ ਜਾਣ, ਅਤੇ ਕਿੱਥੇ ਅੱਜ 1921 ਸਾਲ ਦੀਆਂ ਦੇਸ਼ ਲਹਿਰਾਂ, ਬੱਚੇ ਬੱਚੇ ਵਿੱਚ ਅਕਹਿ ਜੋਸ਼, ਦੇਸ਼ ਭਗਤੀ ਦਾ ਫੁੱਟ ਫੁੱਟ ਪਵੇ। ਬੜਾ ਚਿੱਤ ਪ੍ਰਸੰਨ ਹੋਇਆ, ਸਾਰੀਆਂ ਕਦਰੂਤਾਂ ਦੂਰ ਹੋ ਗਈਆਂ। ਬਾਹਰੋਂ ਸਾਰੇ ਦੇਸ਼ ਭਗਤ ਇਹੋ ਵਧਾਈਆਂ ਦੇਣ ਕਿ ਇਹ ਸਭ ਤੁਹਾਡੀਆਂ 1914-15 ਵਾਲੇ ਦੇਸ਼ ਭਗਤਾਂ ਦੀਆਂ ਕਮਾਈਆਂ ਨੂੰ ਹੀ ਫਲ ਲੱਗ ਰਹੇ ਹਨ ਕਿ ਮੁਲਕ ਦੀ ਅੱਜ ਇਹ ਖੁੱਲ੍ਹ ਡੁੱਲਵੀਂ ਚੜ੍ਹਦੀ ਕਲਾ ਹੈ। ਹਰ ਨਵੇਂ ਸਟੇਸ਼ਨ 'ਤੇ ਨਵੇਂ ਜੋਸ਼, ਨਵੇਂ ਰੰਗ, ਅਤੇ ਵੱਧ ਤੋਂ ਵੱਧ ਦੇਸ਼ ਭਗਤੀ ਦੀਆਂ ਦਰਦ ਭਰੀਆਂ ਹਮਦਰਦੀਆਂ, ਬੜੇ ਖੁੱਲ੍ਹੇ ਡੁੱਲੇ ਆਨੰਦ ਮੇਲੇ ਹੋਏ। ਅਸੀਂ ਉਸ ਆਪਣੇ ਇੰਚਾਰਜ ਗੋਰੇ ਇੰਸਪੈਕਟਰ ਦੀ ਖੁਸ਼ ਹੁਲਕੀ ਉੱਪਰ ਬੜੇ ਹੀ ਪ੍ਰਸੰਨ ਹੋਏ। ਫਿਰ ਇੱਕ ਜੰਕਸ਼ਨੀ ਸਟੇਸ਼ਨ ਉੱਤੇ ਗੱਡੀ ਨੇ ਕਈ ਘੰਟੇ ਠਹਿਰਨਾ ਸੀ। ਉੱਥੇ ਉਹਨਾਂ ਸਟੇਸ਼ਨ ਤੋਂ ਕੁਛ ਦੂਰ ਦੇ ਫਾਸਲੇ 'ਤੇ ਖੁੱਲ੍ਹੇ ਖੇਤਾਂ ਵਿੱਚ ਹੀ ਸਾਡੀ ਗੱਡੀ ਤੜਵਾ ਕੇ ਖੜ੍ਹੀ ਕਰ ਦਿੱਤੀ ਅਤੇ ਸਾਨੂੰ ਖੁੱਲ੍ਹ ਦੇ ਦਿੱਤੀ ਕਿ ਉਤਰ ਕੇ ਆਪਣੇ ਪ੍ਰਸ਼ਾਦੇ ਆਪਣੇ ਹੱਥੀਂ ਸਜਾਓ। ਸਾਡੇ ਵਿੱਚੋਂ ਦੋ ਤਿੰਨ ਸੱਜਣ ਦੋ ਸਿਪਾਹੀਆਂ ਨੂੰ ਨਾਲ ਲੈ ਕੇ ਬਾਜ਼ਾਰੋਂ ਰਸਦ ਲੈ ਆਏ। ਉਹਨਾਂ ਦੇ ਆਉਂਦਿਆਂ ਨੂੰ ਚੁੱਲ੍ਹੇ ਪੁੱਟ ਕੇ ਤਿਆਰੀਆਂ ਕੀਤੀਆਂ ਗਈਆਂ ਅਤੇ ਲਾਂਗਰੀ ਸੱਜਣ ਲੰਗਰ ਸਜਾਉਣ ਨੂੰ ਤੱਤਪਰ ਹੋ ਗਏ। ਕੋਈ ਜਲ ਲਿਆਵੇ, ਕੋਈ ਲੱਕੜਾਂ ਢੋਵੇ, ਮਿੰਟਾਂ ਵਿੱਚ ਲੰਗਰ ਸੱਜਣ ਦੇ ਸਮਾਨ ਇਕੱਤਰ ਹੋ ਗਏ। ਇਤਨੇ ਨੂੰ ਹੀ ਇੱਕ ਬਿਰਧ ਸਿੰਘ ਸੱਜਣ, ਗੁਰਮੁਖ ਸਫੈਦ ਅਤੇ ਭਾਰੇ ਦਾੜੇ ਵਾਲਾ, ਜੋ ਰੇਲਵੇ ਡਿਪਾਰਟਮੈਂਟ ਦਾ ਇੱਕ ਠੇਕੇਦਾਰ ਸੀ, ਸਾਨੂੰ ਦੇਖ ਕੇ ਉੱਥੇ ਆਇਆ ਅਤੇ ਗੱਜ ਕੇ ਫਤਿਹ ਅੱਗ ਜਾਈ। ਸਾਨੂੰ ਦੇਖ ਕੇ ਖਿੜ ਗਿਆ ਅਤੇ ਅਤਿ ਉਤਸ਼ਾਹ ਸਹਿਤ ਨਿਮਰੀ ਭੂਤ ਹੋ ਕੇ ਆਖਣ ਲੱਗਾ, ਕੋਈ ਸੇਵਾ ਦੱਸੋ ਦਾਸ ਦੇ ਲਾਇਕ। ਅਸੀਂ ਉਸਦਾ ਇਸ ਹਮਦਰਦੀ ਪ੍ਰਥਾ ਏ ਧੰਨਵਾਦ ਕੀਤਾ, ਪਰੰਤੂ ਉਹ ਮੱਲੋ ਜ਼ੋਰੀ ਕੜਾਹ ਪ੍ਰਸ਼ਾਦ ਸਜਾਉਣ ਲਈ ਰਸਦਾਂ ਅਤੇ ਕੜਾਹੀ ਤਵਾ ਆਦਿ ਬਰਤਨ ਵੀ ਸ਼ਹਿਰੋਂ ਲੈ ਹੀ ਆਏ। ਅਫਸੋਸ ਕਿ ਸਾਨੂੰ ਉਸ ਬਿਰਧ ਬਜ਼ੁਰਗ ਦਾ ਨਾਂ ਭੁੱਲ ਗਿਆ ਅਤੇ ਐਡਰੈਸ ਵੀ ਯਾਦ ਨਹੀਂ, ਰੇਲਵੇ ਸਟੇਸ਼ਨ ਦਾ ਨਾਂ ਵੀ ਭੁੱਲ ਗਿਆ, ਭਾਣੇ ਅੰਦਰ ਜਿੱਥੇ ਇਹ ਆਨੰਦ ਮੇਲਾ ਹੋਣਾ ਹੋਇਆ ਸੀ। ਖੂਬ ਸੰਤੁਸ਼ਟ ਹੋ ਕੇ ਗੱਫੇ ਲੱਗੇ, ਦੇਗਾਂ ਖੂਬ ਖੁੱਲ੍ਹੀਆਂ ਸਜੀਆਂ। ਉਸ ਬਿਰਧ ਸਿੰਘ ਸੱਜਣ ਨੇ ਅਗਲੇਰੇ ਆਉਣ ਵਾਲੇ ਸਟੇਸ਼ਨੀ ਘੁੱਗ ਸ਼ਹਿਰਾਂ ਦੇ ਨਿਵਾਸੀ ਸਿੰਘਾਂ ਪ੍ਰਤੀ ਤਾਰਾਂ ਫੇਰ ਦਿੱਤੀਆਂ। ਜਿਹੜੇ ਸਟੇਸ਼ਨ 'ਤੇ ਅਸੀਂ ਜਾਈਏ ਤਿੱਥੇ ਹੀ ਦੋ ਚਾਰ ਦਸ ਸਿੰਘ ਸਵਾਗਤ ਨੂੰ ਮੌਜੂਦ ਅਤੇ ਹੋਰ ਮੱਤਾਂ ਦੇ ਦੇਸ਼ ਭਗਤ ਵੀ ਤਕੜੀ ਗਿਣਤੀ ਵਿੱਚ ਸਾਥ ਹੋਣ। ਇੱਕ ਦੋ ਸਿੰਘ ਤਾਂ ਸਾਡੇ ਨਾਲ ਹੀ ਗੱਡੀ ਵਿੱਚ ਚੜ੍ਹ ਜਾਣ ਅਤੇ ਹਰ ਸਟੇਸ਼ਨ ਉੱਤੇ ਸਾਨੂੰ ਦੇਸ਼ ਭਗਤੀ ਦੇ ਸਮੁੰਦਰ ਦੀਆਂ ਲਹਿਰਾਂ ਦਾ ਠਾਠਾ ਮਾਰਦਾ ਨਜ਼ਾਰਾ ਹੀ ਦਿਸੇ। ਖੜਗਪੁਰ ਸਟੇਸ਼ਨ 'ਤੇ ਸੰਗਤਾਂ ਦੇ ਮੇਲੇ 'ਤੇ ਆਨੰਦ ਕੁਲਾਹਲ। ਇਤਨੇ ਨੂੰ ਖੜਗਪੁਰ ਸਟੇਸ਼ਨ ਆ ਗਿਆ। ਇੱਥੇ ਆ ਕੇ ਤਾਂ ਅਕਾਲੀ ਸੰਗਤ ਦਾ ਸਮੁੰਦਰੀ ਸਟੇਸ਼ਨ 'ਤੇ ਆ ਕੇ ਠਾਠਾ ਮਾਰਨ ਲੱਗ ਪਿਆ। ਇਸ ਸ਼ਹਿਰ ਖੜਗਪੁਰ ਵਿਖੇ ਰੇਲਵੇ ਦੀ ਬੜੀ ਭਾਰੀ ਵਰਕਸ਼ਾਪ ਹੈ। 5-6 ਹਜ਼ਾਰ ਕਿਰਤੀ ਸਿੱਖ ਇੱਥੇ ਕੰਮ ਕਰਦੇ ਸਨ। ਸਾਰੇ ਦੇ ਸਾਰੇ ਹੀ ਸਣ ਟੱਬਰੇ ਉਲਟ ਕੇ ਆ ਪਏ। ਸਬੱਬ ਨਾਲ ਉੱਥੇ ਇੱਕ ਤਕੜੀ ਪੋਲੀਟੀਕਲ ਮੀਟਿੰਗ ਵੀ ਹੈ ਸੀ। ਸਿੰਘਾਂ ਮੀਟਿੰਗ ਵਿੱਚ ਸਾਡੇ ਆਉਣ ਦਾ ਜ਼ਿਕਰ ਕਰ ਦਿੱਤਾ। ਫਿਰ ਕੀ ਸੀ, 15-20 ਹਜ਼ਾਰ ਦਾ ਇਕੱਠ ਹਿੰਦੂ ਮੁਸਲਮਾਨ ਅਤੇ ਸਿੰਘਾਂ ਦਾ ਹੋ ਗਿਆ। ਉਨੀ ਦਿਨੀ ਇਤਫਾਕ ਦੀ ਬੜੀ ਲਹਿਰ ਬਹਿਰ ਸੀ। ਮੀਟਿੰਗ ਬਰਖਾਸਤ ਕਰਕੇ ਸਾਰੇ ਇਕੱਠੇ ਹੋ ਕੇ ਸਟੇਸ਼ਨ ਪਲੇਟਫਾਰਮ ਉੱਤੇ ਪੁੱਜ ਗਏ। ਪਲੇਟਫਾਰਮ ਉੱਤੇ ਤਿਲ ਸਿੱਟਣ ਨੂੰ ਥਾਂ ਨਾ ਮਿਲੇ। ਸਿੰਘ ਸੰਗਤਾਂ ਦੇ ਉਤਸ਼ਾਹ ਮਾਹ ਦਾ ਤਾਂ ਅੰਤ ਹੀ ਕੋਈ ਨਾ ਰਿਹਾ। ਅਸੀਂ ਸਾਰੇ ਗੱਡੀ ਤੋਂ ਉਤਰ ਕੇ ਉਸ ਠਾਠਾਂ ਮਾਰ ਰਹੇ ਸੰਗਤ ਸੁਰਗ ਵਿੱਚ ਰਲ ਕੇ ਘਿਓ ਖਿਚੜੀ ਹੋ ਗਏ। ਮਿਸ਼ਨਰੀ ਇੰਸਪੈਕਟਰ ਨੇ ਮੇਰੇ ਪਾਸ ਆ ਕੇ ਕਿਹਾ, ਆਪ ਨੇ ਮੇਰੀ ਪੈਜ ਰੱਖਣੀ ਹੈ, ਮੈਨੂੰ ਕੁਛ ਪਛਾਣ ਨਹੀਂ ਕਿ ਤੁਹਾਡੇ ਆਦਮੀ ਕਿਹੜੇ ਕਿਹੜੇ ਅਤੇ ਕਿੱਥੇ ਕਿੱਥੇ ਹਨ। ਤੁਹਾਡੇ ਹੱਥ ਮੇਰੀ ਪੱਤ ਹੈ, ਮੇਰਾ ਇੰਤਜ਼ਾਮ ਇੱਥੇ ਕੁਛ ਨਹੀਂ, ਚਾਹੇ ਸਾਰੇ ਹੀ ਗੁੰਮ ਹੋ ਜਾਣ ਚਾਹੇ ਭੱਜ ਜਾਣ, ਰੱਬ ਆਸਰੇ ਡੋਰੀ ਹੈ। ਦਾਸ ਨੇ ਉਸਨੂੰ ਨਿਸ਼ਚਾ ਦਵਾਇਆ ਕਿ ਦਿਲ ਠਿਕਾਣੇ ਰੱਖੋ, ਤੁਹਾਡੀ ਸ਼ਰਾਫਤ ਨੂੰ ਸਭ ਸ਼ਰੀਫ ਹੋ ਕੇ ਹੀ ਵਰਤਣਗੇ, ਰਤਾ ਫਿਕਰ ਨਾ ਕਰੋ, ਰੱਬ ਆਸਰੇ ਸ਼ੱਕਰ ਹੀ ਰਹੋ। ਇੱਕ ਆਉਣ ਵਿੱਚ ਹੀ ਖੜਗਪੁਰੀ ਸਿੰਘਾਂ ਨੇ ਨਾਨਾ ਪ੍ਰਕਾਰੀ ਭੋਜਨ ਵਿੰਜਨ ਆਣ ਮੌਜੂਦ ਕੀਤੇ ਅਤੇ ਖਾਲਸੇ ਦੀਆਂ ਪੰਗਤਾਂ ਲੱਗ ਗਈਆਂ। ਰਾਜ ਰਾਜੇ ਭੋਜਨ ਪਹੁੰਚੇ। ਸਿਪਾਹੀਆਂ ਅਤੇ ਦੋਹਾਂ ਦੇਸੀ ਅਤੇ ਗੋਰੇ ਇੰਸਪੈਕਟਰਾਂ ਦੇ ਵੀ ਫਾਕੇ ਕੜਾਕੇ ਟੁੱਟੇ। ਜਿਉਂ ਧੁਰ ਹਜ਼ਾਰੀ ਬਾਗੋਂ ਤੁਰੇ ਸਾਂ, ਕਿਸੇ ਸਰਕਾਰੀ ਆਦਮੀ ਨੂੰ ਕਿਸੇ ਥਾਂ ਕੱਖ ਵੀ ਕਹਾਣ ਨੂੰ ਨਹੀਂ ਮਿਲਿਆ ਸੀ। ਕੋਈ ਹਲਵਾਈ ਛਾਬੜੀ ਵਾਲਾ ਉਹਨਾਂ ਨੂੰ ਫਲ, ਡਬਲ ਰੋਟੀ, ਚਾਹ, ਦੁੱਧ ਦੇਵੇ ਹੀ ਨਾ, ਸਰਕਾਰੀ ਆਦਮੀਆਂ ਦੇ ਨੇੜੇ ਹੀ ਨਾ ਆਵਣ ਅਤੇ ਸਰਕਾਰੀ ਆਦਮੀ ਸਾਨੂੰ ਛੱਡ ਕੇ ਸੌਦਾ ਖਰੀਦਣ ਜਾਣ ਵੀ ਨਾ। ਸਭ ਭੁੱਖਣ ਭਾਣੇ ਹੀ ਢਿੱਡ ਵਿੱਚ ਮੁੱਕੀਆਂ ਦਈ ਫਿਰਨ, ਸਭ ਦੀਆਂ ਅੰਦਰਾਂ ਕੁੱਲਹੂ ਵਿੱਲਾ ਪੜ੍ਹਨ, ਸਾਨੂੰ ਛੱਡ ਕੇ ਰੇਲਵੇ ਰਿਫਰੈਸ਼ਮੈਂਟ ਰੂਮ ਵਿੱਚ ਜਾ ਨਾ ਸਕਣ ਕਿਉਂਕਿ ਡਿਊਟੀ ਤੋਂ ਵਿਹਲ ਨਹੀਂ ਸੀ। ਮੁਲਕ ਵਿੱਚ ਲਹਿਰ ਅਤੇ ਜੋਸ਼ ਦੇ ਕਾਰਨ ਛਾਬੜੀ ਵਾਲੇ ਉਹਨਾਂ ਨੂੰ ਸੌਦਾ ਨਾ ਦੇਣ। ਲੰਗਰ ਵਰਤਦਾ ਵੇਖ ਕੇ ਗੋਰਾ ਇੰਸਪੈਕਟਰ ਮੇਰੇ ਪਾਸ ਕਾਲਜਾ ਥੰਮੀ ਭੱਜਿਆ ਆ, ਆਪਣੀ ਅਤੇ ਆਪਣੇ ਅਮਲੇ ਦੀ ਭੁੱਖ ਦੁੱਖੀ ਵਾਲੀ ਸਭ ਬਿਥਿਆ ਸੁਣਾਈ ਤਾਂ ਅਸੀਂ ਉਹਨਾਂ ਦੀਆਂ ਪੰਗਤਾਂ ਵੀ ਲਵਾ ਦਿੱਤੀਆਂ। ਗੋਰੇ ਸਾਹਿਬ ਨੂੰ ਡਬਲ ਰੋਟੀ, ਫਲ, ਚਾਹ ਦਵਾ ਦਿੱਤੀ। ਫਿਰ ਤਾਂ ਸਾਨੂੰ ਬੜੀਆਂ ਹੀ ਅਸੀਸਾਂ ਦੇਣ। ਇੱਥੇ ਕਈ ਘੰਟੇ ਗੱਡੀ ਖੜ੍ਹਨੀ ਸੀ, ਸੋ ਰੱਜ ਕੇ ਦਰਸ਼ਨ ਹੋਏ। ਕਾਂਗਰਸੀਆਂ ਦੇ ਰੇਲਵੇ ਪਲੇਟਫਾਰਮ ਪਰ ਹੀ ਲੈਕਚਰ ਹੋਣੇ ਆਰੰਭ ਹੋਏ। ਬੜੇ ਬੜੇ ਉੱਘੇ ਹਿੰਦੁਸਤਾਨੀ ਲੀਡਰ ਲੈਕਚਰਾਰ ਆਏ ਹੋਏ ਸਨ। ਸਾਰਾ ਸਟੇਸ਼ਨ ਹਜ਼ਾਰਾਂ ਹੀ ਲੋਕਾਂ ਨਾਲ ਘਿਰਿਆ ਪਿਆ ਸੀ ਅਤੇ ਵਿਚਾਲੇ ਅਸੀਂ ਇੱਕ ਮਿੱਕ ਹੋਏ ਵੇ ਸੀ। ਸਾਡਾ ਰਹਿਰਸ ਦਾ ਸਮਾਂ ਹੋ ਗਿਆ। ਉੱਧਰ ਸ਼ਹਿਰ ਦੇ ਉੱਘੇ ਸਰਕਾਰੀ ਅਫਸਰਾਂ ਨੂੰ ਪਤੇ ਜਾ ਹੋਏ। ਉਹਨਾਂ ਨੇ ਬੜਾ ਖਤਰਾ ਪ੍ਰਤੀਤ ਕੀਤਾ, ਫੌਰਨ ਸਪੈਸ਼ਲ ਇੰਜਨ ਲਾ ਕੇ ਸਾਡੀ ਗੱਡੀ ਤੋਰ ਦਿੱਤੀ ਅਤੇ ਗੱਜਦਿਆਂ ਜੈਕਾਰਿਆਂ ਵਿੱਚ ਤਿਆਰੇ ਹੋ ਗਏ। ਜਦ ਸਾਰੀਆਂ 23 ਲੱਖ ਫੌਜਾਂ ਡੱਬੇ ਵਿੱਚ ਆਣ ਜਮ੍ਹਾਂ ਹੋਈਆਂ ਤਾਂ ਗੋਰੇ ਇੰਸਪੈਕਟਰ ਸਾਹਿਬ ਨੂੰ ਮੈਂ ਬੁਲਾ ਕੇ ਆਖਿਆ ਕਿ ਲਓ ਆਪਣੀ ਗਿਣਤੀ ਪੂਰੀ ਕਰ ਲਵੋ। ਤਾਂ ਤੌਰੇ ਭਰੇ ਹੋਇਆ ਫਿਰੇ, ਐਸਾ ਘਬਰਾਇਆ ਕਿ ਉਸ ਪਾਸੋਂ ਗਿਣਤੀ ਪੂਰੀ ਨਾ ਹੋਵੇ, ਕਦੇ 22 ਹੋ ਜਾਣ, ਕਦੇ 24, ਕਦੇ 23 ਵੀ। 3-4 ਵਾਰ ਜਦ ਐਸਾ ਹੋਇਆ ਤਾਂ ਮੈਨੂੰ ਆਖਣ ਲੱਗਾ, ਮੈਥੋਂ ਤੁਹਾਡੇ ਖਾਲਸੇ ਦੀ ਗਿਣਤੀ ਪੂਰੀ ਨਹੀਂ ਹੁੰਦੀ। ਮੈਂ ਆਖਿਆ, ਖਾਲਸਾ ਗਿਣਤੀ ਮਿਣਤੀ ਵਿੱਚ ਨਹੀਂ ਆਉਂਦਾ, ਲੈ ਆਪਣੇ ਚਲਾਉਣ ਵਾਲੀ ਵਾਰੰਟ ਲਿਸਟ 'ਤੇ ਨਾਂ ਬੋਲੀ ਜਾ, ਅਸੀਂ ਇੱਕ ਕਰਕੇ ਬਾਹਰੋਂ ਅੰਦਰ ਡੱਬੇ ਵਿੱਚ ਹੋਈ ਜਾਂਦੇ ਹਾਂ। ਅਸੀਂ ਡੱਬਿਓਂ ਉੱਤਰ ਕੇ ਇਸ ਤਰ੍ਹਾਂ ਉਸ ਦਾ ਘਰ ਪੂਰਾ ਕੀਤਾ ਤਾਂ ਉਸ ਵਿਚਾਰੇ ਦੀ ਜਾਨ ਵਿੱਚ ਜਾਨ ਆਈ। ਗੱਜ ਦੇ ਜਕਾਰਿਆਂ ਵਿੱਚ ਪਿਆਨੇ ਹੋਏ, ਗੱਡੀ ਵਿੱਚ ਬੈਠ ਕੇ ਰਹਿਰਾਸ ਦਾ ਪਾਠ ਹੋਇਆ। ਫੌਜਾਂ ਕੀਰਤਨ ਸੋਲਾ ਪੜ੍ਹ ਕੇ ਥਾਂ ਥਾਂ ਆਸਣ ਜਮਾਂ ਬੈਠੀਆਂ। ਰਾਤੋ ਰਾਤ ਸਾਰਾ ਬੰਗਾਲ ਦਾ ਇਲਾਕਾ ਲੰਘ ਗਏ ਅਤੇ ਦਿਨ ਚੜ੍ਹਦੇ ਕਰਦੇ ਹੀ ਵਾਲਟੇਰ ਪਹੁੰਚ ਗਏ। ਇੱਥੇ ਮਦਰਾਸ ਹਾਤੇ ਦਾ ਇਲਾਕਾ ਆ ਗਿਆ, ਮਦਰਾਸ ਪੁਲਿਸ ਦੇ ਚਾਰਜ ਵਿੱਚ। ਵਾਲਟੇਰ ਸਟੇਸ਼ਨ ਉੱਤੇ ਮਦਰਾਸ ਪੁਲਿਸ ਸਾਡਾ ਚਾਰਜ ਲੈਣ ਲਈ ਖੜ੍ਹੀ ਸੀ। ਇਸ ਦਾ ਹੈੱਡ ਅਫਸਰ ਇੱਕ ਅਜਿਹਾ ਖਰਾਂਟ ਗੋਰਾ ਇੰਸਪੈਕਟਰ ਸੀ ਕਿ ਇਸ ਨੇ ਚਾਰਜ ਲੈਂਦੇ ਹੀ ਆਪਣਾ ਖਰਾਂਟ ਪੂਣਾ ਖਿਲਾਰਨਾ ਸ਼ੁਰੂ ਕਰ ਦਿੱਤਾ। ਵਾਲਟੇਰ ਤੋਂ ਪਹਿਲਾਂ ਮਿਸ਼ਨਰੀ ਗੋਰੇ ਨਾਲ ਵੀ ਝੜਪ ਹੋ ਗਈ ਸੀ, ਕਿਉਂਕਿ ਇੱਕ ਬੜਾ ਮਾਨਨੀ ਖਦਰਪੋਸ਼ ਕਾਂਗਰਸੀ ਦੇਸ਼ ਭਗਤ ਫਲ ਫਲੋਹਾਰ ਆਦਿਕ ਭੇਟਾ ਲੈ ਕੇ ਸੰਗਤ ਵੱਲ ਨੂੰ ਵਧਿਆ ਤਾਂ ਇਸ ਨੇ ਉਸ ਨੂੰ ਧੱਕਾ ਮਾਰਿਆ। ਇਸ ਦੇ ਧੱਕਾ ਮਾਰਨ ਦੀ ਦੇਰ ਹੀ ਸੀ ਕਿ ਅਸੀਂ ਸਾਰੇ ਜਣੇ ਭੱਗ ਪਏ ਤਾਂ ਘਾਬਰ ਗਿਆ। ਪਰ ਉਸ ਦੀ ਕਿਸਮਤ ਨੂੰ ਉੱਥੇ ਅੰਗਰੇਜ਼ੀ ਹਿੰਦੂ ਅਖਬਾਰ ਦਾ ਐਡੀਟਰ ਮਿਸਟਰ ਟੀ ਪ੍ਰਕਾਸ਼ਮ ਆ ਕੇ ਵਿੱਚ ਪੈ ਗਿਆ। ਮਸਾਂ ਮਸਾਂ ਉਸ ਨੇ ਰਫਾ ਦਫੀ ਕਰਾਈ ਅਤੇ ਉਹ ਫਲ ਫਲੋਹਾਰਨੀ ਭੇਟਾ ਕਰਵਾ ਦਿੱਤੀ। ਨਾਲੇ ਗੱਲੇ ਬਾਤੀ ਉਸ ਨੂੰ ਖੂਬ ਤਾੜਿਆ ਅਤੇ ਸ਼ਰਮਿੰਦਾ ਕੀਤਾ, ਖਾਸ ਕਰਕੇ ਜਦੋਂ ਮਿਸਟਰ ਪ੍ਰਕਾਸ਼ਮ ਨੇ ਉਸ ਦੇਸ਼ ਭਗਤ ਦੀ ਹੈਸੀਅਤ ਦੁਨਿਆਵੀ ਪੁਜੀਸ਼ਨ ਦੱਸੀ ਤਾਂ ਸੁਣ ਕੇ ਗੋਰੇ ਨੂੰ ਵੀ ਹੋਸ਼ ਆ ਗਈ। ਹੁਣ ਅਸੀਂ ਇਸ ਖਰਾਂਟ ਗੋਰੇ ਦੇ ਵੱਸ ਪਏ ਤਾਂ ਉਸ ਨੇ ਟੱਟੀ ਪਿਸ਼ਾਬ ਲਈ ਗੱਡੀ ਤੋਂ ਉਤਰਨ ਦੀ ਸਖ਼ਤ ਮਨਾਹੀ ਕਰ ਦਿੱਤੀ। ਸਾਡੇ ਡੱਬੇ ਨੂੰ ਜਿੰਦਰੇ ਲਗਵਾ ਦਿੱਤੇ, ਫਿਰ ਕਿਸੇ ਸਟੇਸ਼ਨ 'ਤੇ ਨਾ ਖੋਲ੍ਹਣ ਦਿੱਤੇ। ਹਰੇਕ ਸਟੇਸ਼ਨ ਪਰ ਆਪ ਬਾਹਰ ਨਿਕਲ ਕੇ ਖੜ੍ਹਾ ਹੋ ਜਾਵੇ ਪਰ ਸਾਨੂੰ ਨਿਕਲ ਨਾ ਦੇਵੇ, ਸਾਥੋਂ ਅਲੱਗ ਇੱਕ ਖਾਨੇ ਵਿੱਚ ਜਾ ਬੈਠਿਆ ਕਰੇ ਜੋ ਸਾਡੇ ਡੱਬੇ ਦੇ ਲਾਗੇ ਹੀ ਸੀ। ਪਾਪੀ ਹਿਰਦੇ ਨੂੰ ਆਪਣਾ ਪਾਪ ਆਪ ਹੀ ਮਾਰ ਦਿੰਦਾ ਹੈ। ਕਈ ਵਾਰ ਸਾਡੇ ਜ਼ਬਰਜੰਗ ਸਾਥੀਆਂ ਦੀ ਸਲਾਹ ਹੋਈ ਕਿ ਉਸ ਤੋਂ ਚਾਬੀ ਖੋਲ੍ਹੀਏ, ਪਰ ਉਹ ਵੀ ਮਹਾਂਖਰਾਂਟ ਸੀ, ਸਾਡੇ ਡੱਬੇ ਦੇ ਨੇੜੇ ਹੀ ਨਾ ਆਵੇ। ਖਬਰੇ ਸਾਡੇ ਸਾਥੀਆਂ ਦੀ ਅੱਖ ਪਛਾਣ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਸ ਨੇ ਸਾਨੂੰ ਅਜਿਹੀ ਕੜੱਕੀ ਵਿੱਚ ਰੱਖਿਆ ਕਿ ਬਹੁਤ ਸਾਰੇ ਸੱਜਣ ਟੱਟੀ ਪਿਸ਼ਾਬ ਕਾਰਨ ਖੂਨੋਂ ਤੰਗ ਆ ਗਏ। ਡਿਸੈਂਟਰੀ ਦੇ ਬਿਮਾਰਾਂ ਦਾ ਤਾਂ ਬਹੁਤ ਬੁਰਾ ਹਾਲ ਹੋਇਆ, ਸਾਰਾ ਦਿਨ ਪਿਸ਼ਾਬ ਬੰਦ ਰੱਖਣਾ ਕੋਈ ਥੋੜ੍ਹੀ ਔਖ ਵਾਲੀ ਗੱਲ ਹੈ। ਇਸ ਕਾਰਨ ਅਸੀਂ ਛਕਣਾ ਛਕਾਉਣਾ ਅਤੇ ਜਲਪਾਨ ਕਰਨਾ ਵੀ ਛੱਡ ਦਿੱਤਾ, ਨਹੀਂ ਤਾਂ ਬਹੁਤ ਔਖੇ ਹੁੰਦੇ। ਦਿਨ ਛਿਪੇ ਰਹਿਰਾਸ ਦੇ ਪਾਠ ਤੋਂ ਪਿੱਛੋਂ ਚੱਲੀ ਜਾਂਦੀ ਗੱਡੀ ਵਿੱਚ ਸਾਰੇ ਜਣੇ ਸਲਾਹ ਕਰਨ ਲੱਗੇ ਕਿ ਇਸ ਪਾਮਰ ਨੂੰ ਜ਼ਰੂਰ ਹੱਥ ਦਿਖਾਉਣੇ ਚਾਹੀਦੇ ਹਨ ਤਾਂ ਕਿ ਅੱਗੇ ਵਾਸਤੇ ਸਬਕ ਸਿੱਖ ਜਾਵੇ ਅਤੇ ਅੱਗੇ ਨੂੰ ਨਾ ਵਾਜਬ ਤਕਲੀਫ ਕਿਸੇ ਨੂੰ ਦੇਣ ਸੰਬੰਧੀ ਕੰਨਾਂ ਨੂੰ ਹੱਥ ਲਾ ਲਵੇ। ਦਾਸ ਨੇ ਇੱਕ ਐਸਾ ਨੁਕਤਾ ਸਮਝਾਇਆ ਜੋ ਸਾਰਿਆਂ ਦੇ ਪਸੰਦ ਆ ਗਿਆ। ਉਹ ਇਹ ਸੀ ਕਿ ਹੁਣ ਰਾਤ ਨੂੰ 9 ਵਜੇ ਵੱਖੋ ਵੱਖ ਸਟੇਸ਼ਨਾਂ 'ਤੇ ਸਾਡੇ ਵਿੱਚੋਂ ਵੱਖ ਵੱਖ ਜੱਥਿਆਂ ਨੂੰ ਨਿਯਤ ਕੀਤੀ ਵੰਡ ਅਨੁਸਾਰ ਵੱਖੋ ਵੱਖ ਜੇਲ੍ਹਾਂ ਵਿੱਚ ਲੈ ਜਾਣ ਲਈ ਉਤਾਰਨਗੇ ਤਾਂ ਤੁਸੀਂ ਉੱਤਰ ਨੂੰ ਆਕੀ ਹੋ ਜਾਓ। ਉਹ ਕਿਸ ਤਰ੍ਹਾਂ? ਬਸ ਜਦੋਂ ਵੀ ਸਾਡੇ ਵਿੱਚੋਂ ਕਿਸੇ ਨੂੰ ਉਤਾਰਨ ਲਈ ਜਿਸ ਕਿਸੇ ਦਾ ਨਾਂ ਪੁਕਾਰੇ ਉਹ ਪੁਕਾਰ ਦਾ ਕੋਈ ਉੱਤਰ ਨਾ ਦੇਵੇ, ਸਭ ਮਸਤ ਹੋ ਰਹੇ, ਆਪੇ ਹੀ ਬੋਲ ਬੋਲ ਕੇ ਹੰਭ ਜਾਵੇਗਾ। ਨਾ ਤਾਂ ਉਹ ਸਾਡਾ ਕਿਸੇ ਦਾ ਵੀ ਨਹੀਂ ਜਾਣਦਾ, ਨਾ ਹੀ ਮਦਰਾਸ ਦੇ ਪੁਲਿਸ ਇਹੀ ਜਾਣਦੇ ਹਨ। ਹਜ਼ਾਰੀਬਾਗ ਜੇਲ੍ਹ ਦੇ ਵਾਕਫ ਕੇਵਲ 2 ਹੀ ਸਿਪਾਹੀ ਸਾਡੇ ਨਾਲ ਹਨ, ਉਹ ਨਵੇਂ ਹੀ ਹਨ, ਉਹਨਾਂ ਵਿੱਚੋਂ ਹੀ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਵਿੱਚੋਂ ਕਿਸੇ ਦਾ ਕੀ ਨਾਂ ਹੈ। ਇਹ ਮੰਤਰ ਸਾਰਿਆਂ ਨੇ ਪੱਕ ਪਕਾ ਲਿਆ ਅਤੇ ਸਾਥ ਹੀ ਜੇਲ੍ਹ ਨੰਬਰੀ ਕੱਪੜੇ ਵੀ ਵਟਾ ਦਿੱਤੇ, ਭਾਵ ਹਰ ਇੱਕ ਕੱਪੜਾ ਅੱਡੋ ਅੱਡ ਨੰਬਰਾਂ ਦਾ ਇੱਕ ਦੂਜੇ ਤੀਜੇ ਚੌਥੇ ਵਟਾ ਕੇ ਪਾ ਲਿਆ। ਰਾਜਮੰਦਰੀ ਸਟੇਸ਼ਨ 'ਤੇ ਨਿਰਾਲਾ ਮੋਰਚਾ। ਰਾਤ ਦੇ 9 ਵਜੇ ਦੇ ਕਰੀਬ ਰਾਜਮੰਦਰੀ ਸਟੇਸ਼ਨ ਆ ਗਿਆ। ਅਸੀਂ 5 ਸਿੰਘਾਂ ਨੇ ਉੱਥੇ ਉਤਰਨਾ ਸੀ। ਗੱਡੀ ਖੜ੍ਹਦੀ ਸਾਰ ਹੀ ਰਾਜਮੰਦਰੀ ਪੁਲਿਸ ਇੰਸਪੈਕਟਰ ਗੋਰਾ ਅਤੇ ਜੇਲ੍ਹ ਅਫਸਰ ਸਾਡੇ ਡੱਬੇ ਪਾਸ ਪਹੁੰਚ ਗਏ। ਇੱਧਰੋਂ ਸਾਡੇ ਇੰਚਾਰਜ ਇੰਸਪੈਕਟਰ ਸਾਹਿਬ ਵੀ ਉਹਨਾਂ ਨੂੰ ਜਾ ਮਿਲੇ। ਆਪਸ ਵਿੱਚ ਹੀ ਕਾਗਜ਼ ਪੱਤਰ ਵੇਖ ਚਾਹ ਕੇ ਇੱਕ ਗੋਰਾ ਅਫਸਰ ਵਾਰੋ ਵਾਰੀ ਸਾਡੇ 5 ਸਿੰਘਾਂ ਦੇ ਨਾਂ ਪੁਕਾਰਨ ਲੱਗਾ ਅਤੇ ਹੁਕਮ ਦਿੱਤਾ ਜਿਸ ਦਾ ਨਾਂ ਪੁਕਾਰਿਆ ਜਾਂਦਾ ਹੈ ਉਹ ਗੱਡੀ ਤੋਂ ਬਾਹਰ ਆ ਜਾਵੇ। ਪਰ ਆਵੇ ਕੌਣ? ਸਾਡੇ ਵਿੱਚੋਂ ਤਾਂ ਕੋਈ ਕੁੱਸ ਕੇ ਹੀ ਨਾ ਪਏ ਬਾਹਰ ਇਸ ਤਰ੍ਹਾਂ ਖੜ੍ਹੇ ਪੁਕਾਰਨ। ਰੰਡਰ ਸਿੰਘ ਚੁੱਪ, ਕਲਟਰ ਸਿੰਘ ਚੁੱਪ, ਗੈਂਡਾ ਸਿੰਘ ਚੁੱਪ, ਹਰਨਮ ਸਿੰਘ ਚੁੱਪ, ਅਜਨ ਸਿੰਘ ਚੁੱਪ, ਚੁੱਪ ਹੀ ਚੁੱਪ। ਬਸ ਇਉਂ ਪ੍ਰਤੀਤ ਹੋਵੇ ਕਿ ਸਾਡੇ ਡੱਬੇ ਵਿੱਚ ਬੁੱਤ ਹੀ ਬੁੱਤ ਧਰੇ ਹੋਏ ਹਨ। ਜਦ ਸਾਡਾ ਖਰਾਂਟ ਇੰਸਪੈਕਟਰ ਗੋਰਾ ਉੱਚੀ ਉੱਚੀ ਤਲਫਜ਼ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਬੋਲ ਬੋਲ ਥੱਕ ਗਿਆ ਤਾਂ ਸਾਡੇ ਵੱਲੋਂ ਚੁੱਪ ਤੋਂ ਬਿਨਾਂ ਕੋਈ ਉੱਤਰ ਨਾ ਮਿਲਿਆ ਤਾਂ ਰਾਜਮੰਦਰੀ ਪੁਲਿਸ ਦਾ ਗੋਰਾ ਇੰਸਪੈਕਟਰ ਜੋ ਪਹਿਲੇ ਨਾਲੋਂ ਕੁਛ ਚੰਗੀ ਹਿੰਦੁਸਤਾਨੀ ਬੋਲ ਸਕਦਾ ਸੀ ਵਧਿਆ ਅਤੇ ਸਾਡੀ ਲਿਸਟ ਹੱਥ ਵਿੱਚ ਲੈ ਕੇ ਆਪਣੇ ਜਾਣੇ ਪਛਾਣੇ ਠੀਕ ਠੀਕ ਨਾਮ ਪੁਕਾਰਨ ਲੱਗਾ। ਉਸ ਤੋਂ ਵੀ ਸ਼ੁੱਧ ਨਾਮ ਨਾ ਪੁਕਾਰੇ ਜਾਣ, ਗੱਲ ਕੀ ਤਲਫਜ਼ ਹੀ ਠੀਕ ਨਾ ਉਚਾਰ ਸਕੇ। ਜੈਸਾ ਕਿ ਰਣਧੀਰ ਸਿੰਘ ਨੂੰ ਕਦੇ ਰੰਟਰ ਸਿੰਘ ਕਦੇ ਰਣਧੀਰ ਸਿੰਘ ਬੋਲੇ, ਕਰਤਾਰ ਸਿੰਘ ਨੂੰ ਕਦੇ ਕਰਤਾਰ ਸਿੰਘ ਕਦੇ ਕਾਰਟਰ ਸਿੰਘ ਬੋਲੇ। ਇਸ ਪ੍ਰਕਾਰ ਵਿਚਾਰਾ ਮੂੰਹ ਪਾੜ ਪੜ ਥੱਕ ਰਿਹਾ। ਅਸੀਂ ਗੱਡੀਆਂ ਹੇਠਾਂ ਤਾਂ ਕੀ ਉਤਰਨਾ ਸੀ, ਸਾਡੇ ਵਿੱਚੋਂ ਕੋਈ ਆਵਾਜ਼ ਹੀ ਨਾ ਦੇਵੇ। ਸਾਰੇ ਗੋਰੇ ਅਫਸਰ ਦੋਹਾਂ ਜੇਲ੍ਹ ਸਿਪਾਹੀਆਂ ਦੇ ਉਦਾਲੇ ਹੋਏ ਕਿ ਹੁਣ ਤੁਸੀਂ ਇਹਨਾਂ ਦੇ ਨਾਮ ਦੱਸੋ ਅਤੇ ਰਾਜਮੰਦਰੀ ਜੇਲ੍ਹ ਵਿੱਚ ਜਾਣ ਵਾਲੇ 5 ਸਿੱਖਾਂ ਨੂੰ ਛਾਂਟ ਕੇ ਡੱਬੇ ਵਿੱਚੋਂ ਕੱਢੋ ਜਾਂ ਸਾਨੂੰ ਹੱਥ ਹੀ ਲਾ ਲਾ ਕੇ ਦੱਸੋ। ਉਹ ਆਪ ਹੀ ਕੰਨਾਂ ਨੂੰ ਹੱਥ ਲਾਉਣ ਲੱਗੇ ਕਿ ਅਸੀਂ ਇਹਨਾਂ ਦੇ ਨਾਮ ਨਹੀਂ ਜਾਣਦੇ, ਪਰ ਦਾਸ ਨੂੰ ਫੜ ਕੇ ਕਹਿਣ ਲੱਗੇ ਅਸੀਂ ਇਸ ਨੂੰ ਜਾਣਦੇ ਤਾਂ ਹਾਂ। ਇਸ ਨੂੰ ਸਾਧੂ ਜੀ ਕਰਕੇ ਜੇਲ੍ਹ ਵਿੱਚ ਸਾਰੇ ਅਫਸਰ ਅਤੇ ਸਿਪਾਹੀ ਲੋਕ ਬੁਲਾਇਆ ਕਰਦੇ ਸੀ। ਹੋਰ ਅਸੀਂ ਨਾਮ ਇਸ ਦਾ ਵੀ ਨਹੀਂ ਜਾਣਦੇ। ਦੋਹਾਂ ਜੇਲ੍ਹ ਸਿਪਾਹੀਆਂ ਦਾ ਉੱਤਰ ਸੁਣ ਕੇ ਸਭ ਅਫਸਰਾਂ ਦੇ ਸ਼ੱਕੇ ਛੁੱਟ ਗਏ ਅਤੇ ਬੜੇ ਹੀ ਨਿਰਾਸ਼ ਨਮੂ ਝਾਣੇ ਹੋ ਕੇ ਸਾਡੇ ਅੱਗੇ ਮਿੰਨਤਾਂ ਕਰਨ ਲੱਗੇ ਕਿ ਕਿਰਪਾ ਕਰਕੇ ਆਪੋ ਹੀ ਪੰਜ ਜਣੇ ਹੇਠਾਂ ਉਤਰਾਓ। ਪਲੇਟਫਾਰਮ ਉੱਤੇ ਤਕੜਾ ਇਕੱਠ ਹੋ ਗਿਆ। ਤਮਾਸ਼ਵੀਨ ਲੋਕਾਂ ਨੇ ਸਾਡੇ ਡੱਬੇ ਦੇ ਸਾਹਮਣੇ ਅਫਸਰਾਂ ਨੂੰ ਘੇਰਾ ਪਾ ਲਿਆ, ਜਿਨ੍ਹਾਂ ਵਿੱਚ ਰਾਜਮੰਦਰੀ ਦੇ ਕਾਂਗਰਸੀ ਲੀਡਰ ਵੀ ਸ਼ਾਮਲ ਸਨ, ਜੋ ਕਿ ਸਾਨੂੰ ਉਤਰੇਦਾਂ ਨੂੰ ਵੇਖਣ ਲਈ ਆਏ ਸੀ। ਜਦੋਂ ਪੂਰਾ ਇਕੱਠ ਹੋ ਗਿਆ ਤਾਂ ਡੱਬੇ ਦੇ ਅੰਦਰੋਂ ਬਾਰੀ ਵਿੱਚ ਦੀ ਪਲੇਟਫਾਰਮ 'ਤੇ ਖੜ੍ਹੇ ਸਾਰੇ ਸਰੋਤਿਆਂ ਨੂੰ ਸਨਮੁੱਖ ਹੋ ਕੇ ਵੀਰ ਕਰਤਾਰ ਸਿੰਘ ਨੇ ਅੰਗਰੇਜ਼ੀ ਵਿੱਚ ਰਸਤੇ ਦੇ ਸਾਰੇ ਅੱਤਿਆਚਾਰ ਅਤੇ ਬਦਸਲੂਕੀਆਂ ਜੋ ਜੋ ਸੁਖਰਾਂਟ ਸਾਹਿਬ ਨੇ ਕੀਤੀਆਂ ਸਨ ਸਭ ਡੱਕੋ ਡੱਕਾ ਉਗੇੜੀਆਂ ਅਤੇ ਸਾਡੀ ਚੁੱਪ ਦਾ ਕਾਰਨ ਸਾਰਿਆਂ ਨੂੰ ਸਮਝਾਇਆ ਗਿਆ। ਇੰਸਪੈਕਟਰ ਨੂੰ ਚਾਰ ਚੁਫੇਰਿਓਂ ਫਿਟਕਾਰਾਂ 'ਤੇ ਛੇਮ ਛੇਮ ਦੀ ਵਿਛਾੜ ਪੈਣ ਲੱਗੀ ਅਤੇ ਗੋਰੇ ਦੀ ਰੰਗਤ ਸ਼ਰਮ ਦੇ ਮਾਰੇ ਪੀੜੀ ਭੂਕ ਹੋ ਗਈ। ਰਾਜਮੰਦਰੀ ਤੋਂ ਆਏ ਜ਼ਿੰਮੇਵਾਰ ਅਫਸਰਾਂ ਨੇ ਆਪਣੀ ਜ਼ਿੰਮੇਵਾਰੀ ਉੱਤੇ ਫੌਰਨ ਡੱਬੇ ਦੇ ਤਾਲੇ ਖੁੱਲ੍ਹਾ ਕੇ ਸਾਨੂੰ ਟੱਟੀ ਪਿਸ਼ਾਬ ਜਾਣ ਦੀ ਖੁੱਲ੍ਹ ਦਿੱਤੀ। ਸਭ ਨੇ ਜਥਾ ਸ਼ੱਕ ਹਾਜ਼ਤ ਰਫਾਈ ਕੀਤੀ। ਕਈਆਂ ਨੂੰ ਤਾਂ ਕਬਜ਼ੀਆਂ ਹੀ ਹੋ ਗਈਆਂ, ਕਈਆਂ ਨੂੰ ਸਿਰਦਰਦੀਆਂ ਦੀ ਸ਼ਿਕਾਇਤ ਹੋ ਗਈ। ਅਸੀਂ ਮਿੰਟਾਂ ਵਿੱਚ ਹੀ ਫਾਰਗ ਹੋ ਕੇ ਸਾਰੇ ਸਾਰੇ ਫਿਰ ਡੱਬੇ ਵਿੱਚ ਆ ਵੜੇ। ਉਹ ਪੰਜਾਂ ਨੂੰ ਨਿਰਾਲੇ ਕਰਨ ਲਈ ਲੇਹੜੀਆਂ ਕੱਢਣ, ਅਸੀਂ ਕਿਸੇ ਦੀ ਸੁਣੀਏ ਹੀ ਨਾ। ਰਾਜਮੰਦਰੀ ਜੇਲ੍ਹ ਕਰਮਚਾਰੀ ਜੋ ਉੱਥੇ ਆਏ ਹੋਏ ਸਨ ਉਹ ਵੀ ਅਤੇ ਹੋਰ ਜ਼ਿੰਮੇਵਾਰ ਸਰਕਾਰੀ ਅਫਸਰ ਸਾਨੂੰ ਬਥੇਰਾ ਯਕੀਨ ਦਿਵਾਉਣ ਕਿ ਹੁਣ ਤੁਹਾਡੇ ਨਾਲ ਬਦਸਲੂਕੀ ਨਹੀਂ ਹੋਵੇਗੀ। ਪਰ ਅਸੀਂ ਉਹਨਾਂ ਨੂੰ ਇਹੋ ਆਖੀਏ ਅਬ ਤੁਮਰੀ ਪ੍ਰਤੀਤ ਨਾ ਹੋਈ। ਉਹ ਸਾਰੇ ਜਣੇ ਉਸ ਇੰਸਪੈਕਟਰ ਨੂੰ ਲਾਹਨਤਾਂ ਪਾਉਣ, ਉਹ ਵੀ ਹੁਣ ਹੀਣਾ ਝੀਣਾ ਹੋ ਕੇ ਮਿਹਨਤ ਤਰਲੇ ਲਵੇ ਅਤੇ ਵਾਸਤੇ ਕੱਢੇ ਕਿ ਰੱਬ ਦੇ ਵਾਸਤੇ ਹੁਣ ਤੁਸੀਂ ਉੱਤਰ ਪਵੋ। ਅਸੀਂ ਆਖਿਆ ਹੁਣ ਆਪਣਾ ਆਰਡਰ ਪੂਰਾ ਹੀ ਰੱਖੋ, ਦਿਨ ਦਿਹਾੜੇ ਤਾਂ ਸਾਨੂੰ ਗੱਡੀਓ ਹੇਠਾਂ ਪੈਰ ਨਹੀਂ ਪਾਉਣ ਦਿੱਤਾ, ਹੁਣ ਤਾਂ ਰਾਤ ਪਈ ਹੋਈ ਹੈ, ਕਿਉਂ ਆਪਣਾ ਆਰਡਰ ਆਪ ਹੀ ਤੋੜਦੇ ਹੋ? ਆਪਣੇ ਆਰਡਰ ਦੀ ਪੂਛ ਘੁੱਟ ਕੇ ਫੜੀ ਰੱਖੋ, ਅਸੀਂ ਤੁਹਾਡੇ ਆਰਡਰ ਉੱਤੇ ਪੱਕੇ ਹੀ ਰਹਿਣਾ ਹੈ ਅਤੇ ਇਸ ਆਰਡਰ ਦੇ ਮਜ਼ੇ ਤੁਹਾਨੂੰ ਚਖਾਉਣੇ ਹਨ। ਸਾਨੂੰ ਇਸ ਵੇਲੇ ਲੋਹੇ ਦੀ ਲੱਠ ਹੋਏ ਵੇਖ ਕੇ ਸਭ ਨਿਰਾਸ਼ ਹੋ ਗਏ ਕਿ ਹੁਣ ਇਹ ਨਹੀਂ ਉਤਰਨਗੇ। ਗੱਡੀ ਇਸ ਸਟੇਸ਼ਨ ਉੱਤੇ ਖੜ੍ਹੀ ਨੂੰ ਵੀ ਪੌੜਾ ਘੰਟਾ ਹੋ ਚੁੱਕਿਆ ਸੀ, ਹਾਲਾਂਕਿ ਉੱਥੇ 10-15 ਮਿੰਟ ਹੀ ਠਹਿਰਨੀ ਸੀ। ਹਾਰ ਹੰਭ ਕੇ ਮਜਬੂਰਨ ਗੱਡੀ ਤੋਰਨੀ ਹੀ ਪਈ ਅਤੇ ਖਾਲਸਾ ਜੈਕਾਰੇ ਗਜਾਉਂਦਾ ਅਤੇ ਭੂਤਨੀ ਦੇ ਖੜ੍ਹਾ ਚੜ੍ਹਾ ਭੂਤਨੀ ਸਵਾਰ ਹੀ ਰਿਹਾ, ਕੋਈ ਵੀ ਨਾ ਉਤਰਿਆ। 23 ਲੱਖ ਫੌਜਾਂ ਗਾਜਦੀਆਂ ਵੱਜਦੀਆਂ ਧੌਰ ਮਦਰਾਸ ਜਾ ਉਤਰੀਆਂ। ਸਾਰੇ ਤਾਰਾਂ ਫਿਰ ਗਈਆਂ ਕਿ ਪੰਜਾਬੀ ਸਿੱਖ ਇਸ ਵਿੱਚ ਆਕੀ ਹੋ ਗਏ। ਉੱਧਰ ਅੰਦਰਾ ਪ੍ਰਾਂਤ ਦੇ ਦੇਸ਼ ਭਗਤਾਂ ਨੇ ਵੀ ਸਾਰੇ ਖਬਰਾਂ ਧੁਮਾ ਦਿੱਤੀਆਂ ਕਿ ਭੈੜੇ ਸਲੂਕ ਅਤੇ ਜ਼ਬਰ ਜ਼ੋਰਾਂ ਦੇ ਕਾਰਨ 1914-15 ਵਾਲੇ ਸਿੱਖ ਪੋਲੀਟੀਕਲ ਕੈਦੀਆਂ ਨੇ ਨਿਰਾਲੀ ਨਾਨ ਕੋਪਰੇਸ਼ਨ ਨਾ ਮਿਲਵਰਤਨ ਸੱਤਿਆਗ੍ਰਹਿ ਕਰ ਦਿਖਾਈ ਅਤੇ ਜਰਵਾਲਿਆਂ ਨੂੰ ਸਬਕ ਸਿੱਖਣੀ ਸਜ਼ਾ ਦਿੱਤੀ। ਮਦਰਾਸ ਸਟੇਸ਼ਨ ਉੱਤੇ ਵੀ ਅਸੀਂ ਆਪੋ ਨਾ ਉਤਰਦੇ, ਪਰ ਉੱਥੇ ਜਾ ਕੇ ਉਹਨਾਂ ਸਾਡਾ ਡੱਬਾ ਹੀ ਟ੍ਰੇਨ ਨਾਲੋਂ ਕੱਟ ਦਿੱਤਾ ਅਤੇ ਬਾਹਰ ਪਲੇਟਫਾਰਮ ਉੱਤੇ ਦਰੀਆਂ ਇਉਂ ਵਿਛ ਗਈਆਂ ਜਿਵੇਂ ਕਿਸੇ ਜਨੇਤ ਦੀ ਆਗਤ ਭਗਤ ਕਰਨੀ ਹੁੰਦੀ ਹੈ। ਮਦਰਾਸ ਦੇ ਜੇਲ੍ਹ ਕਰਮਚਾਰੀ ਸਿਆਣਿਆਂ ਨੇ ਇਹ ਪ੍ਰਬੰਧ ਕੀਤਾ ਸੀ। ਅਸੀਂ ਦਰੀਆਂ ਉੱਤੇ ਸੱਜ ਗਏ, ਪਈਆਂ ਖਾਤਰਾਂ ਹੋਣ ਲੱਗੀਆਂ, ਪਰ ਸਭ ਸਰਕਾਰੀ ਕਰਮਚਾਰੀ ਹੀ ਦਿਸਣ, ਕਿਉਂਕਿ ਦੇਵਨੈਤ ਐਸੀ ਹੋਈ ਕਿ ਉਸ ਸਮੇਂ ਮਦਰਾਸ ਸਟੇਸ਼ਨ ਉੱਤੇ ਕੋਈ ਵੀ ਦੇਸ਼ ਭਗਤ ਨਾ ਦਿਸੇ, ਖਦਰਪੋਸ਼ੀ ਦਾ ਕਿਤੇ ਨਾਮ ਨਿਸ਼ਾਨ ਵੀ ਨਾ ਦਿਸੇ। ਸਭ ਥਾਈਂ ਵਿਦੇਸ਼ੀ ਸਾੜੀਆਂ ਵਾਲੇ ਇੱਧਰ ਉੱਧਰ ਨੂੰ ਮੂੰਹ ਚੁੱਕੀ ਫਿਰਨ, ਹਾਲਾਂਕਿ ਪਿਛਲੇ ਸਭ ਸਟੇਸ਼ਨਾਂ ਉੱਤੇ ਖਦਰਪੋਸ਼ ਭਗਤਾਂ ਦੀ ਇਤਨੀ ਭਰਮਾਰ ਰਹਿੰਦੀ ਸੀ ਕਿ ਸਾਡੀ ਗੱਡੀ ਉੱਤੇ ਤਮਾਸ਼ਵੀਨਾਂ ਦੀ ਘਟਾ ਛਾ ਜਾਂਦੀ ਸੀ। ਖਾਸ ਸ਼ਹਿਰ ਮਦਰਾਸ ਦਾ ਇਹ ਹਾਲ ਦਿਸੇ ਕਿ ਮਨ ਉੱਥੇ ਦੇਸ਼ ਭਗਤੀ ਦਾ ਮੁਸ਼ਕ ਵੀ ਨਹੀਂ। ਸਾਨੂੰ ਜਿਸ ਪ੍ਰਕਾਰ ਪਲੋਸ ਪਲਾਸ ਕੇ ਅਤੇ ਮਿਹਨਤ ਸਮਾਜਤ ਕਰਕੇ ਸੈਂਟਰਲ ਜੇਲ੍ਹ ਮਦਰਾਸ ਵਿੱਚ ਲੈ ਗਏ, ਸੋ ਬੜੀ ਵਿਸਥਾਰ ਕਥਾ ਹੈ ਜਿਸ ਦੇ ਦੱਸਣ ਤੋਂ ਪੁਸਤਕ ਦਾ ਆਕਾਰ ਵਧਣ ਦਾ ਡਰ ਹੈ। ਜੇਲ੍ਹ ਵਿੱਚ ਲਿਜਾ ਕੇ ਸਾਨੂੰ ਇੱਕ ਖੁੱਲ੍ਹੇ ਦਲਾਨ ਵਿੱਚ ਉਤਾਰ ਦਿੱਤਾ, ਬੜੀਆਂ ਖਾਤਰਾਂ ਅਤੇ ਨਿਉਣੀਆਂ ਛਿਉਣੀਆਂ ਕਰਨ ਲੱਗੇ। ਅਸੀਂ ਸਵੇਰ ਤੋਂ ਲੈ ਕੇ ਤੀਜੇ ਪਹਿਰ ਤੱਕ ਉੱਥੇ ਹੀ ਵਿਰਾਜੇ। ਉੱਥੋਂ ਦਾ ਜ਼ੇਲਰ, ਜੋ ਕਿ ਇੱਕ ਗੋਰਾ ਹੀ ਸੀ, ਬੜੀ ਹੀ ਖੁਸ਼ ਖੁਲਕੀ ਅਤੇ ਸ਼ਰਾਫਤ ਨਾਲ ਪੇਸ਼ ਆਇਆ। ਉਸਨੇ ਸਾਨੂੰ ਦੱਸਿਆ ਕਿ ਜਿਸ ਇੰਸਪੈਕਟਰ ਨੇ ਤੁਹਾਨੂੰ ਨਜ਼ਾਇਜ਼ ਤਕਲੀਫ ਦਿੱਤੀ ਹੈ ਉਸਦੀ ਕਰਨੀ ਦਾ ਫਲ ਅੱਜ ਹੀ ਮਿਲ ਗਿਆ ਹੈ। ਉਸਨੂੰ ਇੱਕਦਮ ਉਤਾਰੂ ਕੀਤਾ ਗਿਆ ਹੈ, ਡੀਗ੍ਰੇਡ ਕੀਤਾ ਗਿਆ ਹੈ ਅਤੇ ਰਾਜਮੰਦਰੀ ਤੋਂ ਇੱਥੋਂ ਤੱਕ ਸਾਰਿਆਂ ਦੇ ਲਿਆਉਣ ਦਾ ਅਤੇ ਮੁੜ ਉੱਥੇ ਲੈ ਜਾਣ ਦਾ ਸਮੇਤ ਗਾਰਡ ਦੇ ਖਰਚ ਵੀ ਉਸ ਜਿਵੇਂ ਮੜਿਆ ਗਿਆ ਹੈ। ਹੁਣ ਉਸਨੂੰ ਖਾਸੀ ਸਜ਼ਾ ਮਿਲ ਚੁੱਕੀ ਹੈ। ਮੇਰੀ ਹਾਲਤ ਅਤੇ ਮੇਰੇ ਸਿਰ ਪੈਣ ਵਾਲੀਆਂ ਮੁਸੀਬਤਾਂ ਨੂੰ ਮੁੱਖ ਰੱਖ ਕੇ ਮਿਹਰਬਾਨੀ ਕਰਕੇ ਆਪੇ ਹੀ ਆਪਣੇ ਜੱਥਿਆਂ ਦੇ ਨਾਂ ਦੱਸ ਦੇਵੋ ਤਾਂ ਕਿ ਤੁਹਾਨੂੰ ਥਾਂ ਥਾਈਂ ਅਮਨ ਨਾਲ ਪਹੁੰਚਾਇਆ ਜਾਵੇ। ਸਾਡੀ ਦਲੀਲ ਸੀ ਕਿ ਹਜ਼ਾਰੀਬਾਗ ਜੇਲ੍ਹ ਦੇ ਜੇਲਰ ਮੀਕ ਸਾਹਿਬ ਨੂੰ ਵੀ ਕੁਛ ਸੇਕ ਲੱਗੇ, ਜਿਸ ਨੇ ਇਹ ਕੋਝਾ ਇੰਤਜ਼ਾਮ ਕਰਕੇ ਇਤਨੀ ਤਕਲੀਫ ਸਾਨੂੰ ਦਿੱਤੀ, ਭਾਵ ਪਿਸ਼ਾਬ ਟੱਟੀ ਵੀ ਹੁਣ ਡੱਬਾ ਸਾਡੇ ਲਈ ਲਾ ਕੇ ਤਕਲੀਫ ਦਿੱਤੀ। ਪਰ ਮਦਰਾਸ ਜੇਲ੍ਹ ਦੇ ਗੋਰੇ ਅਫਸਰਾਂ ਨੇ ਸਾਡੇ ਨਾਲ ਸ਼ਰਾਫਤ ਭਰੇ ਸਲੂਕ ਦਾ ਵਰਤਾਓ ਕਰਕੇ ਸਾਨੂੰ ਠੰਡੇ ਕਰ ਲਿਆ। ਬੜੀ ਹੀ ਠੰਡੀ ਪਾਲਸੀ ਵਰਤੀ ਸਾਡੀ ਖਸ਼ੂਨ ਦੀ ਲੈਣ ਖਾਤਰ। ਸਾਡੇ ਕਾਲੇ ਪਾਣੀਓਂ ਵਾਪਸ ਆਏ ਚਿਰੀ ਵਿਛੁਨੇ ਭਰਾਵਾਂ ਨਾਲ ਸਾਡਾ ਖੁੱਲ੍ਹ ਮਖੁੱਲਾ ਮੇਲ ਕਰਾ ਦਿੱਤਾ। ਅਸੀਂ ਖੂਬ ਪਰਸ ਪਰ ਬਰਸਾਂ ਬੱਧੀ ਵਿਛੋੜਿਆਂ ਪਿੱਛੋਂ ਗਲ ਮਿਲ ਕੇ ਬੁਖਾਰ ਕੱਢੇ। ਅਤੇ ਖੂਬ ਗਹਿਰੇ ਗੱਫਿਆਂ ਵਾਲੀਆਂ ਦੇਗਾਂ ਸਜੀਆਂ। ਪ੍ਰੇਮ ਛਾਂਦਿਆਂ ਦੀ ਲਹਿਰ ਬਹਿਰ ਸਵਾ ਪਹਿਰ ਹੁੰਦੀ ਰਹੀ। ਭਾਣੇ ਅੰਦਰ ਕਰਤਾਰ ਨੇ ਇਹ ਮੇਲੇ ਕਰਾਉਣੇ ਸਨ। ਭਾਣੇ ਅੰਦਰ ਹੀ ਸੱਤਿਆਗ੍ਰਹਿ ਸੁੱਝੀ, ਜਿਸ ਦੇ ਤਫੈਲ ਮਦਰਾਸ ਆ ਕੇ ਉਤਾਰੇ ਹੋਏ ਅਤੇ ਭਾਣੇ ਅੰਦਰ ਹੀ ਰਾਸਕੁਮਾਰੀ ਦੇ ਕੁਰਬੋਜ਼ਵਾਰ ਵੇਖਣ ਵਾਲਾ ਸੁਪਨ ਦ੍ਰਿਸ਼ਟਾਂਤ ਪੂਰਾ ਹੋਣਾ ਸੀ, ਜੋ ਵੀਰ ਕਰਤਾਰ ਸਿੰਘ ਜੀ ਨੇ ਯਾਦ ਕਰਾਇਆ ਕਿ ਹਜ਼ਾਰੀ ਬਾਗ 1920 ਤੋਂ ਪਹਿਲਾਂ ਭਾਈ ਅਤਰ ਸਿੰਘ ਜੀ ਸੰਜੋਗੀ ਸਾਥੀ ਏੜੀਏ ਨੇ ਜਦੋਂ ਪੁੱਛਿਆ ਕਿ ਭਾਈ ਸਾਹਿਬ ਜੀ ਝਬਦੇ ਹੀ ਬੰਦ ਖਲਾਸੀਆਂ ਦੇ ਦ੍ਰਿਸ਼ਟਾਂਤ ਦਿਸਦੇ ਹਨ, ਅਤੇ ਇਸ ਪਰ ਅਸਾਂ ਆਖਿਆ ਕਿ ਵੀਰ ਜੀ ਤਾਂ ਸਾਡੇ ਦ੍ਰਿਸ਼ਟਾਂਤ ਵੀ ਸਹੀ ਹਨ, ਤੁਸੀਂ ਜ਼ਰੂਰ ਰਿਹਾ ਹੋ ਜਾਣਾ ਹੈ, ਪਰ ਅਸੀਂ ਤਾਂ ਅਜੇ ਰਾਸਕੁਮਾਰੀ ਦੇ ਪਾਸੇ ਦੀ ਸੈਰ ਕਰਨੀ ਹੈ, ਸਾਨੂੰ ਤਾਂ ਇਉਂ ਹੀ ਦ੍ਰਿਸ਼ਟਾਂਤ ਦਿਖਾਈ ਦੇ ਰਹੇ ਹਨ। ਸੋ ਵੀਰ ਅਤਰ ਸਿੰਘ ਤਾਂ 1920 ਦੀ ਖੁੱਲ੍ਹੀ ਛੋਟ ਵਿੱਚ ਹੀ ਛੁੱਟ ਗਏ, ਅਤੇ ਸਾਡਾ ਰਾਸਕੁਮਾਰੀ ਦੇ ਪਾਸੇ ਵਾਲਾ ਦ੍ਰਿਸ਼ਟਾਂਤ ਹੁਣ ਸੁੱਤੇ ਸਿੱਧ ਹੀ ਆਪਣੀ ਪੂਰਤੀ ਉੱਪਰ ਆ ਗਿਆ। ਸੱਚਮੁੱਚ ਦਾਸ ਨੂੰ ਯਾਦ ਵੀ ਨਹੀਂ ਸੀ, ਵੀਰ ਅਤਰ ਸਿੰਘ ਜੀ ਨਾਲ ਹੋਏ ਦ੍ਰਿਸ਼ਟਾਂਤ ਸੰਬੰਧੀ ਬਚਨ ਬਿਲਾਸ ਸਭ ਵਿਸਰ ਗਏ ਸਨ, ਜੋ ਹੁਣ ਸ਼੍ਰੀ ਭਾਈ ਕਰਤਾਰ ਸਿੰਘ ਸਾਹਿਬ ਸਾਹਿਤ ਗੋਸ਼ਟ ਕਰਦਿਆਂ ਯਾਦ ਆਏ। ਸੋ ਉਕਤ ਰਾਜਮੰਦਰੀ ਉੱਤਰ ਨੂੰ ਆਕੀ ਹੋਣ ਦਾ ਸੱਤਿਆਗ੍ਰਹਿ ਮਤਾਂਤ ਭਾਣੇ ਅੰਦਰ ਹੀ ਸੁੱਤੇ ਸੁਫਰ ਹੀ ਸੀ, ਮਿਣਿਆ ਮਿਥਿਆ ਹੋਇਆ ਨਹੀਂ ਸੀ। ਸੋ ਇਹ ਸਭ ਕੁਛ ਭਾਣੇ ਅੰਦਰ ਹੀ ਹੋਣਾ ਸੀ, ਨਾ ਹੀ ਸਾਡੇ ਅੰਦਰ ਕਿਸੇ ਤੋਂ ਬਦਲਾ ਲੈਣ ਦੀ ਸਪਿਰਟ ਵਾਲੀ ਅੰਧੀ ਨੀਤ ਗੰਢ ਹੀ ਸੀ। ਅਸੀਂ ਤਾਂ ਕੇਵਲ ਭੂਸਰੇ ਹੋਏ ਪਾਮਰਾਂ ਨੂੰ ਸੋਧਾ ਚਾੜਨਾ, ਸਬਕ ਦੇ ਕੇ ਸਮੱਤੇ ਲਾਉਣਾ ਹੀ ਲੋੜਦੇ ਸੀ। ਬਦਲਾ ਲੈਣਾ ਹੁੰਦਾ ਤਾਂ ਰਾਹ ਵਿੱਚ ਹੀ ਬਥੇਰੇ ਪਿੱਸੂ ਪਾ ਦਿੰਦੇ, ਕਿਉਂਕਿ ਜਦੋਂ ਗੱਡੀ ਵਿੱਚ ਆਉਂਦਿਆਂ ਰਾਤ ਨੂੰ ਸਾਰੇ ਸਿਪਾਹੀ ਸਾਰਜੈਂਟ ਆਦਿਕ ਸੁਸਰੀ ਵਾਂਗ ਸੌਂ ਗਏ ਸਨ, ਅਤੇ ਸ਼੍ਰੀਮਾਨ ਜੀ ਦੇ ਖਾਲਸਾਈ ਖਿਤਾਬ ਵਾਲੇ ਸ਼੍ਰੀ ਭਾਈ ਗੁੱਜਰ ਸਿੰਘ, ਨਿਹੰਗ ਗੰਢਾ ਸਿੰਘ ਆਦਿਕ ਵੀਰਾਂ ਨੇ ਉਹਨਾਂ ਪਾਸੋਂ ਸਾਰੀਆਂ ਸੰਗੀਨਾਂ ਸੰਯੁਕਤੀ ਭਰੀਆਂ ਭਰਾਤੀਆਂ ਰਾਈਫਲਾਂ ਬੰਦੂਕਾਂ ਗੋਲੀ ਗੱਠੇ ਸਮੇਤ ਖਿਸਕਾ ਕੇ ਇਕੱਠੀਆਂ ਆਪਣੇ ਖਾਨੇ ਵਿੱਚ ਕਾਬੂ ਕਰਕੇ ਦਾਸ ਨੂੰ ਦਿਖਾ ਦਿੱਤੀਆਂ ਸਨ, ਅਤੇ ਹਰਨ ਹੋਣ ਦਾ ਇਸ਼ਾਰਾ ਹੀ ਭਾਲਦੇ ਸਨ। ਪਰੰਤੂ ਦਾਸ ਨੇ ਉਹਨਾਂ ਪਾਸ ਬੇਨਤੀ ਕੀਤੀ ਸੀ ਕਿ ਅਸੀਂ ਕਿਸੇ ਤੋਂ ਬਦਲਾ ਇਸੇ ਭਾਂਤ ਨਹੀਂ ਲੈਣਾ, ਇਹ ਖਾਲਸਾਈ ਸਪਿਰਿਟ ਨਹੀਂ। ਇਸ ਸਮੇਂ ਸਾਰਾ ਦੇਸ਼ ਤਾਂ ਘਰਾਂ ਨੂੰ ਛੱਡ ਕੇ ਜੇਲ੍ਹਾਂ ਨੂੰ ਤਾਈ ਕਰ ਰਿਹਾ ਹੈ, ਅਸੀਂ ਹੁਣ ਦੇਸ਼ ਦੇਸ਼ਾਂਤਰੀ ਜੇਲ੍ਹਾਂ ਨੂੰ ਛੱਡ ਕੇ ਘਰਾਂ ਨੂੰ ਨੱਸਣ ਭੱਜਣ ਲਈ ਯਤਨ ਕਰੀਏ, ਇਹ ਖਾਲਸਾਈ ਸ਼ਾਨ ਦੇ ਸ਼ਾਇਆ ਨਹੀਂ। ਸਾਡੇ ਇਹਨਾਂ ਸਰਕਾਰੀ ਰਾਖੇ ਰਖਵਾਲਿਆਂ ਨੂੰ ਇਤਨੀ ਸ਼ਰਮਿੰਦਗੀ ਬਥੇਰੀ ਹੈ, ਉਹਨਾਂ ਨੂੰ ਇੱਕ ਇੱਕ ਨੂੰ ਜਗਾ ਕੇ ਹਰੇਕ ਦਾ ਆਪੋ ਆਪਣਾ ਰਫਲ ਗੋਲੀ ਗੱਠਾ ਉਹਨਾਂ ਨੂੰ ਸੌਂਪ ਦੇਵੋ। ਸੋ ਐਸਾ ਹੀ ਕੀਤਾ ਗਿਆ ਸੀ, ਜਿਸ ਖਾਲਸਾਈ ਦਿਲਾਵਰੀ ਨੂੰ ਦੇਖ ਕੇ ਉਹ ਦੰਗ ਰਹਿ ਗਏ। ਸੋ ਖਾਲਸਾਈ ਦਿਲਾਵਰੀ ਸਹਿਣਸ਼ੀਲਤਾ ਵਾਲੀ ਸੂਰਮਗਤੀ ਵਿੱਚ ਵਧੀਕ ਹੈ, ਬਦਲਾ ਲਾਊ ਪਾਲਸੀ ਵਿੱਚ ਨਹੀਂ। ਇਸ ਪ੍ਰਕਾਰ ਦੀਆਂ ਵਿਚਾਰਾਂ ਵਿਚਾਰ ਕੇ ਅਸੀਂ ਮਦਰਾਸ ਜੇਲ੍ਹ ਅਤੇ ਆਂਧਰਾ ਸੂਬੇ ਦੇ ਪੁਲਿਸ ਅਫਸਰਾਂ ਨੂੰ ਆਪਣੇ ਨਾਮ ਦੱਸਣ ਲਈ ਸਹਿਮਤ ਹੋ ਗਏ। ਉਹ ਅਫਸਰਾਂ ਨੇ ਵੀ ਸਾਰਾ ਮਾਮਲਾ ਖਾਲਸੇ ਦੇ ਰਹਿਮ ਉੱਤੇ ਹੀ ਛੱਡ ਦਿੱਤਾ। ਜਦੋਂ ਐਸੀ ਹੋ ਗਈ ਤਾਂ ਅਸਾਂ ਨੇ ਸਭ ਤੋਂ ਪਹਿਲਾਂ ਖਾਸ ਮਦਰਾਸ ਜੇਲ੍ਹ ਦੀ ਵੰਡ ਵਿੱਚ ਆਏ ਤਿੰਨ ਸਾਥੀ ਜਿਹੜੇ ਉਹਨਾਂ ਦੇ ਸਪੁਰਦ ਕਰ ਦਿੱਤੇ, ਅਤੇ ਸਾਡੇ ਸਾਹਮਣੇ ਉਹਨਾਂ ਨੇ ਬੜੀ ਭਲਮਸਾਊ ਨਾਲ ਉਹਨਾਂ ਨੂੰ ਸੰਭਾਲਿਆ ਅਤੇ ਪੋਲੀਟੀਕਲ ਕੈਦੀਆਂ ਵਾਲੇ ਸਾਰੇ ਹਕੂਕ ਦੇ ਦਿੱਤੇ। ਵਸਤਰ ਆਦਿ ਖਾਦ ਖੁਰਾਕ ਦੇ ਸਾਰੇ ਸਮਾਨ ਸਾਡੇ ਸਾਹਮਣੇ ਮੁਹੱਈਆ ਕਰ ਦਿੱਤੇ, ਤਾਂ ਫਿਰ ਖਾਲਸਾ ਵੀ ਪੰਘਰ ਗਿਆ, ਧੜਾ ਧੜ ਆਪੋ ਆਪਣੇ ਨਾਂ ਪੁਕਾਰਨੇ ਸ਼ੁਰੂ ਕਰ ਦਿੱਤੇ। ਨਾਵਾਂ ਦੀ ਪੁਕਾਰ ਸ਼ੁਮਾਰ ਹੁੰਦੇ ਸਾਰ ਵੱਖੋ ਵੱਖ ਨੀਅਤ ਜੇਲ੍ਹਾਂ ਨੂੰ ਨੀਅਤ ਕੀਤੇ ਜਥੇ ਤੋਰ ਦਿੱਤੇ ਗਏ।